दीपक जी, तुहाडा बहुत बहुत स्वागत है। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਅੱਜ ਗੱਲ ਸ਼ੁਰੂ ਕਰਦੇ ਹਾਂ। ਵਿਸ਼ੇਸ਼ ਸੈਸ਼ਨ ਸੱਦਿਆ ਗਿਆ ਸੀ ਪੰਜਾਬ 'ਚ ਵਿਧਾਨ ਸਭਾ ਦਾ, ਕਈ ਘੰਟੇ, ਚਾਰ ਪੰਜ ਕੁ ਘੰਟੇ ਤਕਰੀਬਨ ਸੈਸ਼ਨ ਚੱਲਦਾ ਰਿਹਾ। ਕੀ ਬਣਿਆ ਜੀ ਉੱਥੇ? ਪੰਜਾਬ ਨੇ ਰਿੜਕਿਆ ਪਾਣੀ, ਨਿਕਲੀ ਸਿਆਸਤ।
ਵੈਸੇ ਤਾਂ ਪੰਜਾਬ ਦਾ ਪਾਣੀ ਜਦੋਂ ਰੜਕਿਆ ਜਾਂਦਾ ਜੀ, ਉਹਦੇ ਵਿੱਚੋਂ ਬਿਜਲੀ ਨਿਕਲਦੀ ਆ, ਪਰ ਇਹ ਵੀ ਸੱਚਾਈ ਆ ਕਿ ਬਿਜਲੀ ਨਾਲੋਂ ਵੱਧ ਤਾਂ ਸਾਡੀ ਸਿਆਸਤ ਨਿਕਲਦੀ ਆ ਇਹਨਾਂ ਰਿੜਕੇ ਹੋਏ ਪਾਣੀਆਂ 'ਚੋਂ। ਪਰ ਇੱਕ ਵਾਰ ਫਿਰ ਇਸ ਪਾਣੀ ਦਾ ਨੂੰ ਰੜਕਿਆ ਗਿਆ ਅਤੇ ਅੱਜ ਸਿਆਸੀ ਅਖਾੜਾ ਸਜਿਆ। ਬਿਲਕੁਲ ਜੀ, ਪੰਜਾਬ ਨੇ ਅੱਜ ਬੜੀ ਗੌਹ ਨਾਲ ਪੰਜਾਬ ਦੇ ਵਿਧਾਨ ਸਭਾ ਨੂੰ ਤੱਕਿਆ। ਇੱਕ ਤਾਂ ਉਹਨਾਂ ਨੂੰ ਆਸ ਇਸ ਗੱਲ ਤੋਂ ਵਧੀ ਸੀ ਕਿ ਜਿਵੇਂ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਨੇ ਇਸ ਪਹਿਲੂ 'ਤੇ ਸਟੈਂਡ ਲਿਆ ਸੀ, ਉਹ ਨੰਗਲ ਡੈਮ ਤੱਕ ਖੁਦ ਚਲੇ ਗਏ ਸੀ, ਪੁਲਿਸ ਤੰਤਰ ਲਾਤਾ ਸੀ, ਹੈ ਨਾ, ਅਤੇ ਵਾਰ ਵਾਰ ਉਹ ਬਾਂਹ ਖੜੀ ਕਰਕੇ ਕਹਿੰਦੇ ਸੀ ਇੱਕ ਬੂੰਦ ਫਾਲਤੂ ਪਾਣੀ ਨਹੀਂ ਦਿਆਂਗੇ। ਇਸ ਲਈ ਇੱਕ ਤਾਂ ਜਨਤਾ ਦੀ ਉਮੀਦ ਇਸ ਗੱਲੋਂ ਵਧੀ ਹੋਈ ਸੀ। ਦੂਸਰਾ, ਪਿਛਲੇ ਦਿਨੀ ਜਦੋਂ ਸਰਬ ਦਲ ਦੀ ਬੈਠਕ ਹੁੰਦੀ ਆ, ਉਸ ਬੈਠਕ ਦੇ ਵਿੱਚ ਜਿਵੇਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਆਉਂਦੇ ਆ, ਅਤੇ ਉਹਦੇ ਵਿੱਚ ਜਿਹੋ ਜਿਹੀ ਗੰਭੀਰ ਚਰਚਾ ਹੁੰਦੀ ਆ, ਉਹ ਤੋਂ ਬਾਅਦ ਲੱਗਦਾ ਕਿ ਅੱਜ ਕੁਛ ਵੱਡਾ ਹੋ ਸਕਦਾ। ਵੱਡਾ ਹੋਣ ਤੋਂ ਭਾਵ ਕਿ ਪੰਜਾਬ ਦੀ ਵਿਧਾਨ ਸਭਾ ਦੇ ਜਦੋਂ ਇੱਕ ਮੁੱਠ ਹੋ ਕੇ, ਇੱਕ ਜੁੱਟ ਹੋ ਕੇ, ਇੱਕ ਸੁਰ ਹੋ ਕੇ ਸੈਸ਼ਨ ਹੋਵੇ, ਔਰ ਇਹ ਆਸ ਹੋਵੇ ਕਿ ਪਾਣੀਆਂ ਦੇ ਮਸਲੇ ਦੇ ਉੱਤੇ ਸਾਰੀਆਂ ਧਿਰਾਂ ਹੁਣ ਪਿਛਲੇ ਗਿਲੇ ਸ਼ਿਕਵੇ ਭੁਲਾ ਕੇ ਅਗਾਂਹ ਦੀ ਲੜਾਈ ਦੇ ਲਈ ਤਿਆਰ ਹੋ ਰਹੀ ਹੈ, ਜਿਹੋ ਜਿਹੀ ਪੰਜਾਬ ਮੂਹਰੇ ਚੁਣੌਤੀ ਖੜੀ ਆ, ਦੁਨੀਆਂ ਮੂਹਰੇ ਚੁਣੌਤੀ ਖੜੀ ਆ ਪਾਣੀ ਨੂੰ ਲੈ ਕੇ, ਉਸ ਲਈ ਨਜਿੱਠਣ ਲਈ। ਪਰ ਸਹੀ ਮਹੀਨੇ 'ਚ ਤਾਂ ਜੀ ਅੱਜ ਸਿੱਠਣੀਆਂ ਦਾ ਦਿਨ ਸੀ, ਤਾਨਿਆਂ ਮਿਹਣਿਆਂ ਦਾ ਦਿਨ ਸੀ, ਚੁਟਕਲਿਆਂ ਦਾ ਦਿਨ ਸੀ, ਹੈ ਨਾ, ਤੰਜ ਕੱਸਣ ਦਾ ਦਿਨ ਸੀ, ਵਿਅੰਗ ਕੱਸਣ ਦਾ ਦਿਨ ਸੀ, ਹੈ, ਤੈਨੂੰ ਮੈਨੂੰ ਜ਼ਿੰਮੇਵਾਰ ਠਹਿਰਾਉਣ ਦਾ ਦਿਨ ਸੀ, ਅਤੇ ਉਹ ਤੋਂ ਬਾਅਦ ਲੈ ਦੇ ਕੇ ਮਤੇ ਪਾਸ। ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਦੋਂ ਕਮੇਟੀ ਕਰਦੇ ਹੁੰਦੇ ਸੀ ਨਾ, ਤਾਂ ਇੱਕੋ ਐਪਲੀਕੇਸ਼ਨ ਦੀ ਗੱਲ ਕਰਦੇ ਹੁੰਦੇ ਸੀ, ਮਤਲਬ ਕਿ ਜ਼ਰੂਰੀ ਕੰਮ ਦੀ ਜਾਂ ਛੁੱਟੀ ਦੀ ਅਰਜ਼ੀ ਵਾਲੀ, ਕਿ ਜੀ ਸੇਵਾ ਮਿਖੇ, ਹੈ ਨਾ, ਮੁੱਖ ਅਧਿਆਪਕ ਜੀ, ਹੈ ਨਾ, ਸਕੂਲ ਆ, ਸ਼੍ਰੀਮਾਨ ਜੀ, ਅੱਗੇ ਬੇਨਤੀ ਹੈ, ਡੋਟ 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 ਡੋਟ, ਹੈ, ਤੁਹਾਡਾ ਵਿਦਿਆਰਥੀ, ਧੰਨਵਾਦ। ਸੋ ਉਹ ਜਿਹੜਾ ਅਖੀਰ 'ਚ ਧੰਨਵਾਦ ਹੈ, ਉਹ ਅੱਜ ਅਖੀਰ 'ਚ ਨਜ਼ਰ ਆਇਆ
ਕਿ
ਪਹਿਲਾਂ ਸਾਰਾ ਕੁਛ ਕਹਿ ਲਓ, ਪਹਿਲਾਂ ਸਾਰਾ ਕੁਛ ਬੋਲ ਲਓ, ਅਤੇ ਅਖੀਰ 'ਚ ਧੰਨਵਾਦ ਕਰ ਦਿਉ, ਉਹੀ ਵਰਤਾਰਾ ਕੇ ਗੱਭਿਓ, ਸਾਰਾ ਕੁਛ ਖਾਲੀ। ਬਿਲਕੁਲ ਝਟਕਾ ਸੀਗਾ ਕਿ ਜਿਸ ਤਰ੍ਹਾਂ ਦੀ ਗੱਲ ਆਉਣੀ ਚਾਹੀਦੀ ਸੀ, ਪਿਛਲੇ ਚਾਰ ਪੰਜ ਦਿਨਾਂ ਤੋਂ ਜਿਸ ਤਰ੍ਹਾਂ ਪਾਣੀ ਦੇ ਉੱਤੇ ਚਰਚਾ ਹੋ ਕੇ ਗੱਲ ਹੋ ਰਹੀ ਸੀ,
ਜੀ,
ਕਿ ਜਿਸ ਤਰ੍ਹਾਂ ਬੀਬੀਐਮਬੀ ਨੂੰ ਕੰਟਰੋਲ ਕੀਤਾ ਗਿਆ, ਜਿਸ ਤਰ੍ਹਾਂ ਡੈਮ ਸੇਫਟੀ ਐਕਟ ਲਿਆ ਕੇ ਕੇਂਦਰ ਨੇ ਉਸਨੂੰ ਆਪਣੇ ਕੰਟਰੋਲ 'ਚ ਕੀਤਾ, ਜਿਸ ਤਰ੍ਹਾਂ ਉਸਦਾ ਕੇਂਦਰੀਕਰਨ ਹੋਇਆ, ਪਾਣੀਆਂ ਦੇ ਸਾਡੇ ਹੱਕ ਦੀ ਕਦੇ ਮੁੜ ਕੇ ਵਿਸ਼ਵ ਭਰ ਦੇ ਹਵਾਲੇ ਨਾਲ ਪਮੈਸ਼ ਹੀ ਨਹੀਂ ਮੁੜ ਕੇ ਹੋਈ, ਜੇ 25 ਸਾਲਾਂ 'ਚ ਨਿਯਮ ਹੈ ਕਿ ਕੋਈ ਵੀ ਤੁਹਾਡਾ ਕੀਤਾ ਹੋਇਆ ਫੈਸਲਾ ਮੁੜ ਕੇ ਬਚਿਆ ਜਾਊਗਾ, ਤਾਂ ਇੱਥੇ ਕਿਉਂ ਨਹੀਂ ਉਹ ਨਿਯਮ ਆਇਆ? ਜਾਂ ਸਾਡੀ ਰੋਇਲਟੀ ਦੀ ਗੱਲ, ਕਿ ਰੋਇਲਟੀ ਲਈ ਜਾਣੀ ਚਾਹੀਦੀ ਹੈ, ਜੇ ਦੂਜੇ ਸੂਬਿਆਂ ਤੋਂ ਅਸੀਂ ਕੋਈ ਚੀਜ਼ ਲੈਂਦੇ ਹਾਂ ਤਾਂ ਉਹਦੀ ਰੋਇਲਟੀ ਦੇਣੀ ਪੈਂਦੀ ਹੈ, ਤਾਂ ਆਪਣੀ ਕਿਉਂ ਨਹੀਂ? ਇਹ ਗੱਲਾਂ ਭਾਸ਼ਣਾਂ 'ਚ ਤਾਂ ਆਈਆਂ ਬਿਜੇ ਜੀ ਸਾਰੀਆਂ, ਪਰ ਮਤੇ 'ਚ ਇੱਕ ਦੋ ਚੀਜ਼ਾਂ ਹੀ ਲੱਭੀਆਂ। ਹੁਣ ਉਹ ਮਤੇ ਵੀ ਕਿੰਨੇ ਕੁ ਸਾਰਥਕ ਨੇ ਆਪਾਂ ਇਹ ਵੀ ਜਾਣਦੇ। ਚਲੋ ਮੈਂ ਪਹਿਲਾਂ ਇਹਨੂੰ ਜੇਕਰ ਇਸ ਪਹਿਲੂ ਤੋਂ ਗੱਲ ਕਰਾਂ, ਮੁੱਖ ਮੰਤਰੀ ਸਾਹਿਬ ਨੇ ਅੱਜ ਆਪਣੀ ਤਕਰੀਰ ਦੇ ਵਿੱਚ 6 ਅਹਿਮ ਗੱਲਾਂ ਕੀਤੀਆਂ। ਜਿਵੇਂ ਉਹਨਾਂ ਦੀ ਗੱਲ ਕਰਾਂ ਤਾਂ ਨੰਬਰ 1, ਪੁਰਾਣੀ ਸਰਕਾਰਾਂ ਦੀ ਗਲਤੀਆਂ ਦਾ ਨਤੀਜਾ ਭੁਗਤ ਰਹੇ ਆ ਕਹਿੰਦੇ। ਨੰਬਰ 2, ਹਰਿਆਣਾ ਨੂੰ ਹਮੇਸ਼ਾ ਤੈਅ ਲਿਮਿਟ ਤੋਂ ਜ਼ਿਆਦਾ ਪਾਣੀ ਦਿੱਤਾ ਜਾਂਦਾ ਰਿਹਾ। ਨੰਬਰ 3, ਹਰਿਆਣਾ ਨੂੰ ਪਾਣੀ ਦੇ ਲਈ 6 ਚਿੱਠੀਆਂ ਲਿਖੀਆਂ। ਇਹ ਪੁਆਇੰਟ ਗੰਭੀਰ ਆ। ਉਹ ਕਹਿੰਦੇ ਪਿਛਲੇ 6 ਮਹੀਨਿਆਂ 'ਚ 6 ਚਿੱਠੀਆਂ ਲਿਖ ਚੁੱਕਿਆ ਕਿ ਤੁਸੀਂ ਆਪਣੀ ਲਿਮਿਟ ਤੋਂ ਵੱਧ ਪਾਣੀ ਵਰਤ ਰਹੇ ਹੋ, ਜੇ ਤੁਹਾਡੀ ਲੋੜ ਪਈ ਫਿਰ ਸਾਨੂੰ ਕਿਉਂ ਨਾ ਅਸੀਂ ਦੇ ਨਹੀਂ ਸਕਦੇ, ਜਦੋਂ ਪਤਾ ਹੈ ਤੁਹਾਡੀ ਪਾਣੀ ਦੀ ਮਦ ਮੁੱਕਦੀ ਜਾ ਰਹੀ ਹੈ, ਤੁਸੀਂ ਉਸਨੂੰ ਕੰਟਰੋਲ 'ਚ ਵਰਤਦੇ। 6 ਚਿੱਠੀਆਂ ਲਿਖੀਆਂ, ਕਹਿੰਦੇ ਉਹਨਾਂ ਨੇ ਗੌਰੇ ਨੀਤਾਂ ਨੂੰ ਕਿਹਾ ਕਿ ਸ਼ਾਇਦ ਕਹਿੰਦੇ ਪਹਿਲਾਂ ਮੰਗ ਚੱਲਦਾ ਚੱਲੀ ਜਾਓ। ਚੌਥੀ ਗੱਲ, ਬੀਬੀਐਮਬੀ ਕਹਿੰਦੇ ਅਸੀਂ ਚਿੱਟਾ ਹੱਥੀ ਬੰਨ ਲਿਆ, ਇਹ ਸਾਡੇ ਗਲ ਪੈ ਗਿਆ, ਇਸ ਦੀ ਜ਼ਰੂਰਤ ਨਹੀਂ ਸੀ ਜਾਂ ਇਸ ਨੂੰ ਦਰੁਸਤ ਕਰਨ ਦੀ ਲੋੜ ਸੀ। ਪੰਜਵਾਂ ਪੁਆਇੰਟ, ਗੇਟ ਖੋਲ੍ਹਣ ਦੇ ਲਈ ਕਹਿੰਦੇ ਹਿਮਾਚਲ ਨੇ ਹੁਣ ਵੀ ਅਫਸਰ ਦੀ ਡਿਊਟੀ ਲਾਈ ਆ, ਮੈਨੂੰ ਸੈਸ਼ਨ 'ਚ ਉੱਠ ਕੇ ਜਾਣਾ ਪੈ ਗਿਆ ਕਿਉਂਕਿ ਇਹ ਜ਼ਰੂਰੀ ਕੰਮ ਆ ਗਿਆ ਸੀ, ਪਤਾ ਲੱਗਾ ਕਿ ਹੁਣ ਹਿਮਾਚਲ ਵਾਲੇ ਬੰਦੇ ਤੋਂ ਗੇਟ ਖੁਲਾਉਣ ਨੂੰ ਫਿਰਦੇ ਨੇ, ਉਹਨੂੰ ਬਦਲ ਕੇ ਲਾਤਾ। ਛੇਵਾਂ ਪੁਆਇੰਟ ਕਹਿੰਦੇ ਪਾਕਿਸਤਾਨ ਪਾਣੀ ਦੀ ਇੱਕ ਵੀ ਬੂੰਦ ਨਹੀਂ ਸਾਡੇ ਕੋਲੋਂ ਜਾਂਦੀ, ਸਾਡੇ ਨੰਗਲ ਡੈਮ ਤੋਂ ਜਾਂ ਸਤਲੁਜ 'ਚੋਂ ਉਹ ਕਹਿੰਦੇ ਇੱਕ ਬੂੰਦ ਵੀ ਪਾਣੀ ਜਿਹੜਾ ਉਹਨਾਂ ਨੂੰ ਨਹੀਂ ਜਾਂਦਾ ਪਾਕਿਸਤਾਨ ਨੂੰ, ਇਹ ਰਿਕਾਰਡ 'ਚ ਪਿਆ। ਸੋ ਇਹ 6 ਪੁਆਇੰਟ ਉਹਨਾਂ ਦੇ ਅਹਿਮ ਸੀ। ਫਿਰ ਜੇਕਰ ਮਤਿਆਂ ਨੂੰ ਦੇਖਣਾ ਹੋਵੇ ਤਾਂ ਲੈ ਦੇ ਕੇ 2 ਮਤੇ ਸੀ, ਜਿਹਦੇ ਵਿੱਚ ਮੁੱਖ ਤੌਰ ਤੇ ਬੀਬੀਐਮਬੀ ਕੇਂਦਰ ਦੀ ਕਠਪੁਤਲੀ ਬਣ ਗਿਆ। ਇਸ ਬੋਰਡ ਦਾ ਪੁਨਰ ਗਠਨ ਹੋਣਾ ਚਾਹੀਦਾ ਤੇ ਇਸੇ ਤਰ੍ਹਾਂ ਡੈਮ ਸੇਫਟੀ ਐਕਟ ਜਿਹੜਾ 2021 ਚ ਬਣਿਆ ਹੈ ਨਾ, ਉਹ ਕੇਂਦਰ ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਤੇ ਪੰਜਾਬ ਸਰਕਾਰ ਨੂੰ ਐਕਟ ਮਨਜ਼ੂਰ ਨਹੀਂ। ਹੁਣ ਵਿਜੇ ਜੀ ਜਦੋਂ ਵਿਰੋਧੀ ਧਿਰ ਦੇ ਲੀਡਰ ਬੋਲੇ, ਉਹ ਆਪਣੇ ਸਰਕਾਰ ਦੇ ਕੁਝ ਗੁਣਗਾਨ ਗਾ ਰਹੀ ਸੀ ਪਿਛਲੇ ਸਮੇਂ ਚ ਤੇ ਮੌਜੂਦਾ ਸਰਕਾਰ ਮੂਹਰੇ ਸਵਾਲ ਖੜੇ ਕਰ ਰਹੀ ਸੀ। ਜਦੋਂ ਸਮੁੱਚੀ ਸਰਕਾਰ ਬੋਲੀ ਤਾਂ ਉਹ ਕਾਂਗਰਸੀਆਂ ਨੂੰ, ਅਕਾਲੀਆਂ ਨੂੰ, ਬੀਜੇਪੀ ਨੂੰ ਭੰਡਦੀ ਨਜ਼ਰ ਆਈ
ਜੀ।
ਬੀਜੇਪੀ ਦੇ ਨੁਮਾਇੰਦੇ ਨੇ ਵੀ ਆਪਣੀ ਗੱਲ ਰੱਖ ਲਈ, ਅਕਾਲੀ ਦਲ ਦੇ ਇਆਲੀ ਬਾ ਕਮਾਲ ਬੋਲੇ। ਤ੍ਰਿਪਤਿੰਦਰ ਬਾਜਵੇ ਨੇ 1 ਸੱਤਰ ਚ ਬੜੀ ਵਧੀਆ ਗੱਲ ਕੀਤੀ ਹੈ ਨਾ, ਤੇ ਇਸੇ ਤਰ੍ਹਾਂ ਮਤਲਬ ਕਿ ਸੱਤਾਧਾਰੀ ਧਿਰ ਵੱਲੋਂ ਲੀਡਰਾਂ ਨੂੰ ਜਿੰਨੀ ਜਿੰਨੀ ਗੱਲ ਕਹੀ ਗਈ ਸੀ ਉਹਨਾਂ ਗੱਲ ਰੱਖੀ। ਪਰ ਜਿਹੜੀ ਗੱਲ ਤੁਸੀਂ ਉਸ ਦਿਨ ਕਹਿ ਰਹੇ ਸੀਗੇ ਕਿ ਹਾਂਜੀ ਸਰਬ ਦਲ ਦੀ ਬੈਠਕ ਚ ਕਿ ਉਦਣ ਆਪਾਂ ਮਿਲ ਕੇ ਚਰਚਾ ਕਰਾਂਗੇ, ਕੋਈ ਮਿਲ ਕੇ ਚਰਚਾ ਨਹੀਂ ਹੋਈ। ਸੱਤਾਧਾਰੀ ਧਿਰ ਨੂੰ ਇਹ ਟਾਈਮ ਸੀ, ਵਿਰੋਧੀਆਂ ਪਿੱਛੇ ਤਾਂ ਨਾਵਾਂ ਪਿੱਛੇ ਵੀ ਲੜਦੇ ਰਹੇ, ਖਹਿਰਾ ਨੂੰ ਬੋਲਣ ਦੇਣ ਦੀ ਉਹ ਤਿਆਰੀ ਨਹੀਂ ਸੀ, ਜ਼ਬਰਦਸਤੀ ਕਹਿ ਕੇ ਟਾਈਮ ਲੈਣਾ ਪਿਆ। ਤਰਿੰਦਰ ਬਾਜਵੇ ਨੇ ਆਪਣਾ ਟਾਈਮ ਛੱਡਿਆ ਤਾਂ ਖਹਿਰੇ ਨੂੰ ਟਾਈਮ ਮਿਲਿਆ। ਇਹ ਸਾਰੀ ਪ੍ਰਕਿਰਿਆ ਦੇ ਵਿੱਚ
ਜੀ
ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪੁਰਾਣੇ ਟੋਟਕੇ ਬਹੁਤ ਦੁਹਰਾਏ, ਪੁਰਾਣੇ ਚੁਟਕਲੇ ਬਹੁਤ ਦੁਹਰਾਏ, ਪੁਰਾਣੇ ਕਿੱਸੇ ਬਹੁਤ ਦੁਹਰਾਏ, ਪੁਰਾਣੇ ਸ਼ਬਦ ਬਹੁਤ ਦੁਹਰਾਏ ਤੇ ਤਰੀਕਾ ਬਿਲਕੁਲ ਉਹੀ ਜਿਹਾ ਸੀ ਜਿਵੇਂ ਰੈਲੀ 'ਚ ਜਾਂ ਪ੍ਰੈਸ ਕਾਨਫਰੰਸ 'ਚ ਬੋਲ ਰਹੀ ਹੋਈ ਹੈ। ਮੁੱਖ ਮੰਤਰੀ ਭਗਵੰਤ ਮਾਨ ਸ਼ਾਇਦ ਫਰਕ ਹੀ ਨਹੀਂ ਕਰ ਪਾਉਂਦੇ ਕਿ ਜੋ ਮੈਂ ਨੰਗਲ ਡੈਮ ਬੋਲਿਆ ਹੈ ਨਾ, ਉਹੀ ਮੈਂ ਵੀਡੀਓ 'ਚ ਬੋਲਿਆ, ਉਹੀ ਮੈਂ ਹੁਣ ਵਿਧਾਨ ਸਭਾ 'ਚ ਬੋਲ ਰਿਹਾ। ਅੱਜ ਉਹਨਾਂ ਨੂੰ ਤਿਆਰੀ ਕਰਕੇ ਆਉਣੀ ਚਾਹੀਦੀ ਸੀ। ਉਹ ਦੁਨੀਆਂ ਦੇ ਪਾਣੀਆਂ ਦੇ ਵੰਡ ਦੇ ਕੋਈ ਹਵਾਲੇ ਦੇ ਸਕਦੇ ਸੀ, ਉਹ ਭਾਰਤ ਦੇ ਹੋਰਨਾਂ ਸੂਬਿਆਂ ਦੇ ਪਾਣੀਆਂ ਦੇ ਵੰਡ ਦੇ ਕੋਈ ਹਵਾਲੇ ਦੇ ਸਕਦੇ ਸੀ, ਉਹ ਪੰਜਾਬ ਦੇ ਪਿਛਲੇ ਸੰਘਰਸ਼ਮਈ ਇਤਿਹਾਸ 'ਚੋਂ ਕੋਈ ਉਦਾਹਰਣ ਲੈ ਕੇ ਗੱਲ ਕਰ ਸਕਦੇ ਸੀ, ਉਹ ਪੰਜਾਬ ਦੀ ਗੁਰਬਾਣੀ ਦੇ ਹਵਾਲੇ ਨਾਲ ਪਾਣੀਆਂ ਦੇ ਫਲਸਫੇ ਦੀ ਗੱਲ ਕਰ ਸਕਦੇ ਸੀ। ਪਰ ਉਹਨਾਂ ਨੇ ਉਹੀ ਮੋਗਾ, ਉਹੀ ਨੱਕਾ, ਉਹੀ ਖੇਤੀ ਮੈਂ ਕੀਤੀ ਇਹਨਾਂ ਨੇ ਨਹੀਂ ਕੀਤੀ ਹੈ ਨਾ, ਉਹੀ ਚੁਟਕਲੇ, ਉਹੀ ਸਿੱਠਣੀਆਂ। ਮਤਲਬ ਅੱਜ ਮੁੱਖ ਮੰਤਰੀ ਬਿਲਕੁਲ ਵੀ ਮੁੱਖ ਮੰਤਰੀ ਰੋਚ ਨਹੀਂ ਸੀ, ਪਰ ਕੁਝ ਧਿਰਾਂ ਨੇ ਇਹ ਮਹਿਸੂਸ ਕੀਤਾ ਕਿ ਨਹੀਂ ਤੁਸੀਂ ਗਲਤ ਕਹਿ ਰਹੇ ਹੋ, ਇੱਕੋ ਸਮੇਂ ਤੁਹਾਨੂੰ ਦੋ ਚੀਜ਼ਾਂ ਮਿਲੀਆਂ, ਹੋਰ ਕੀ ਚਾਹੀਦਾ। ਵਿਧਾਨ ਸਭਾ ਦਾ ਸੈਸ਼ਨ ਵੀ ਹੋ ਗਿਆ ਤੇ ਲੋਕਾਂ ਦਾ ਇੰਟਰਟੇਨਮੈਂਟ ਵੀ ਹੋ ਗਿਆ ਹੈ ਨਾ, ਇੱਕ ਨਾਲ ਇੱਕ ਫ੍ਰੀ ਵਾਲਾ ਕੰਮ ਮਿਲ ਗਿਆ, ਤੁਹਾਨੂੰ ਮੁੱਖ ਮੰਤਰੀ ਦਾ ਭਾਸ਼ਣ ਵੀ ਮਿਲ ਗਿਆ ਤੇ ਕਮੇਡੀ ਸ਼ੋਅ ਵੀ ਹੋ ਗਿਆ। ਜਨਾਬ ਜਿੰਨਾ ਪਾਣੀਆਂ ਦਾ ਗੰਭੀਰ ਮਸਲਾ ਔਰ ਜਿੰਨੀ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੀ ਸਥਿਤੀ ਹੈ, ਜਿਸ ਤਰ੍ਹਾਂ 115 ਸਾਡੇ ਬਲਾਕ ਡਾਰਕ ਜ਼ੋਨ 'ਚ ਚਲੇ ਗਏ ਨੇ, ਦਰਿਆਈ ਪਾਣੀਆਂ ਦੇ ਵਿੱਚ ਲਗਾਤਾਰ ਕੁਦਰਤੀ ਵਰਤਾਰੇ ਦੇ ਹਵਾਲੇ ਨਾਲ ਪਾਣੀ ਦੀ ਆਮਦ ਘੱਟ ਰਹੀ ਆ, ਹਰਿਆਣਾ, ਰਾਜਸਥਾਨ ਤੇ ਦਿੱਲੀ ਨੂੰ ਤਹਿ ਪਾਣੀ ਜਾ ਰਿਹਾ, ਚੰਡੀਗੜ੍ਹ ਨੂੰ ਵੀ ਕੁਝ ਪਾਣੀ ਆਉਂਦਾ, ਉਹ ਜਿਹੜਾ ਪਾਣੀ ਨਹਿਰਾਂ 'ਚ ਜਾ ਰਿਹਾ ਉਹ ਪੂਰਾ ਜਾ ਰਿਹਾ ਤੇ ਪੰਜਾਬ ਦੇ ਪਾਣੀ ਦੀ ਪਮਾਇਸ਼ ਦੇ ਉੱਤੇ ਗੱਲੇ ਨਹੀਂ ਕੋਈ। ਆਹ ਦੋ ਮਤੇ ਪਾ ਕੇ ਕਿੱਥੇ ਗਈ ਜੀ ਪਾਣੀ ਦੀ ਰੋਇਲਟੀਆਂ ਦੀ ਗੱਲ ਕਿੱਥੇ ਗਈ ਜੀ? ਜਦੋਂ ਮੁੱਖ ਮੰਤਰੀ ਸਾਹਿਬ ਨੇ ਗੱਲ ਕੀਤੀ ਨਾ ਡੈਮ ਸੇਫਟੀ ਵਾਲੀ ਕਿ ਜੀ ਹਾਂ ਇਹਨੂੰ ਅਸੀਂ ਮਨਜ਼ੂਰ ਨਹੀਂ ਕਰਦੇ, ਇਹਦੇ ਖਿਲਾਫ਼ ਅਸੀਂ ਮਤਾ ਲਿਆ ਰਹੇ ਹਾਂ, ਤੇ ਤਰਿੰਦਰ ਬਾਜਵਾ ਨੇ ਉੱਠ ਕੇ ਇੱਕ ਗੱਲ ਕਹੀ, ਕਹਿੰਦੇ ਜੀ ਇਹ ਮਤੇ ਨਾਲ ਨਹੀਂ ਖਤਮ ਹੋਣਾ, ਸਾਨੂੰ ਆਪਣਾ ਬਿੱਲ ਲਿਆਉਣਾ ਪੈਣਾ। ਹਾਂ ਜੀ ਉਹ ਅਸੀਂ ਖਰੜਾ ਲਿਆ ਰਹੇ ਹਾਂ, ਅੱਜ ਛੇਤੀ 'ਚ ਬੁਲਾਉਣਾ ਪੈ ਗਿਆ ਸੀ, ਇਸ ਲਈ ਖਰੜਾ ਅਜੇ ਤਿਆਰ ਨਹੀਂ ਗਾ, ਖਰੜਾ ਬਣਾਵਾਂਗੇ। ਖੇਤੀ ਨੀਤੀ ਵੀ, ਮਤਲਬ ਅਫਸੋਸ, ਇੱਥੇ ਕਾਂਗਰਸੀ ਵੀ ਰਾਜ ਕਰਕੇ ਚੱਲ ਗਏ, ਇੱਥੇ ਅਕਾਲੀ ਬੀਜੇਪੀ ਵੀ ਰਾਜ ਕਰਕੇ ਚੱਲ ਗਈ ਔਰ ਇਹ ਵੀ ਆ ਗਏ, ਅਜੇ ਤੱਕ ਸਾਡੇ ਕੋਲ ਖੇਤੀ ਪਾਲਿਸੀ ਨਹੀਂ, ਅਜੇ ਤੱਕ ਸਾਡੇ ਕੋਲ ਸੱਭਿਆਚਾਰਕ ਪਾਲਿਸੀ ਨਹੀਂ, ਅਜੇ ਤੱਕ ਸਾਡੇ ਕੋਲ ਸਿੱਖਿਆ ਪਾਲਿਸੀ ਨਹੀਂ, ਅਜੇ ਤੱਕ ਸਾਡੇ ਕੋਲ ਖੇਡ ਪਾਲਿਸੀ ਨਹੀਂ, ਤੇ ਆ ਪਾਣੀ ਵਾਲੇ ਮਸਲਿਆਂ ਦੇ ਉੱਤੇ ਵੀ ਜਿਹੜੇ ਅਸੀਂ ਕਹਿੰਦੇ ਸੂਬਾ ਹੀ ਮਸਲਾ ਤੇ ਸਾਡੇ ਕੋਲ ਅਜੇ ਤੱਕ ਖਰੜਾ ਵੀ ਤਿਆਰ ਨਹੀਂ। ਇਹਦਾ ਮਤਲਬ ਅਸੀਂ ਸਿਰਫ ਭਾਸ਼ਣਬਾਜ਼ੀ ਆ। ਜੋ ਉਮੀਦ ਸੀ ਪੰਜਾਬ ਨੂੰ ਅੱਜ ਉਹ ਨਹੀਂ ਹੋਇਆ, ਬਸ ਇੰਨਾ ਕੁ ਹੋਇਆ ਕਿ ਚਲੋ ਫਿਰ ਵੀ ਇੱਕਜੁੱਟ ਹੋ ਕੇ ਗੱਲ ਕੀਤੀ, ਨਹੀਂ ਤਾਂ ਅੱਜ ਸਾਰੀਆਂ ਤਰ੍ਹਾਂ ਇੱਕਜੁੱਟ ਹੋ ਕੇ ਜੇ ਕੇਂਦਰ ਨੂੰ ਕਟਹਿਰੇ 'ਚ ਖੜਾ ਕਰਦੀਆਂ, ਹਰਿਆਣੇ ਨੂੰ ਸਵਾਲ ਕਰਦੀਆਂ, ਤੱਥਾਂ ਦੇ ਆਧਾਰ 'ਤੇ ਗੱਲ ਹੁੰਦੀ, ਸ਼ਾਇਦ ਸਾਡੀ ਚਰਚਾ ਦਾ ਵਜਨ ਹੋਰ ਵੱਧਦਾ। ਫਿਰ ਵੀ ਸ਼ੁਕਰ ਹੈ ਕਿ ਚਲੋ ਪਾਣੀਆਂ ਦੇ ਮਸਲੇ 'ਤੇ ਚਾਹੇ ਤਾਨੇ ਮਿਹਣੇ ਦੇ ਕੇ ਸੀ, ਬਾਅਦ 'ਚੋਂ ਇੱਕ ਸੁਰਤਾ ਸੀ ਕਿ ਹਾਂਜੀ ਅਸੀਂ ਆਹ ਮਤੇ ਸਹਿਮਤੀ ਨਾਲ ਰੱਦ ਕਰਦੇ ਹਾਂ, ਆਹ ਅਸੀਂ ਮਤੇ ਸਹਿਮਤੀ ਨਾਲ ਪਾਉਂਦੇ ਹਾਂ। ਪਰ ਉਹ ਮਤੇ ਰਾਜਪਾਲ ਕੋਲ ਜਾ ਕੇ ਕਿਵੇਂ ਪਏ ਰਹਿਣੇ ਨੇ, ਤੋਂ ਪਹਿਲਾਂ ਇਹ ਜਿਹੇ ਕਿੰਨੇ ਮਤੇ ਪਏ ਨੇ, ਕਿਵੇਂ ਇਕੱਠੇ ਹੁੰਦੇ ਰਹੇ ਨੇ, ਪਰ ਇਹਦਾ ਅਸਰ ਕਿੰਨਾ ਕੁ ਹੋਊਗਾ ਸਭ ਨੂੰ ਪਤਾ। ਫੌਰੀ ਤੌਰ 'ਤੇ ਮਾਨ ਸਰਕਾਰ ਨੂੰ ਇਹਦਾ ਬਸ ਇੰਨਾ ਕੁ ਫਾਇਦਾ ਕਿ ਉਹਨਾਂ ਦੀ ਸਿੱਖਿਆ ਕ੍ਰਾਂਤੀ ਢੱਕੀ ਗਈ, ਉਹਨਾਂ ਦੀ ਬਲਡੋਜ਼ਰ ਕ੍ਰਾਂਤੀ ਢੱਕੀ ਗਈ, ਉਹਨਾਂ ਦੀ ਕਿਸਾਨਾਂ ਨਾਲ ਕੀਤੀ ਧੱਕੇਸ਼ਾਹੀ ਢੱਕੀ ਗਈ, ਬੇਰੁਜ਼ਗਾਰ ਨਾਮ ਦੀ ਧੱਕੇਸ਼ਾਹੀ ਢੱਕੀ ਗਈ, ਅਤੇ ਲੈ ਦੇ ਕੇ ਪਾਣੀ ਰਿੜਕ ਕੇ ਇੱਕ ਚੰਗੀ ਸਿਆਸਤ ਅਸੀਂ ਕੱਢ ਲਈ।
ਦੀਪਕ, ਜਿਹੜਾ ਬੀਬੀਐਮਬੀ ਹੈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਉਹਦੀ ਕਾਰਗੁਜ਼ਾਰੀ ਦੇ ਉੱਪਰ ਵੀ ਜਾਂ ਉਹਨਾਂ ਦੀ ਲੋਇਲਟੀ ਦੇ ਉੱਪਰ ਕੁਝ ਸਵਾਲ ਵੀ ਉੱਠਦੇ ਪਏ ਨੇ ਵੀ ਰੋਟੀ ਪਾਣੀ ਪੰਜਾਬ ਦਾ ਖਾਣਾ ਪਰ ਗੁਣਗਾਨ ਕਰਨਾ ਕੇਂਦਰ ਦਾ, ਇਹਦੇ ਬਾਰੇ ਵੀ ਦੱਸਿਓ ਜੀ।
ਅੱਜ BBMB ਨਾ ਇਹ ਸਾਰੇ ਮਸਲੇ ਨੂੰ ਕਿ ਜੀ ਭਾਖੜਾ ਡੈਮ ਦੇ ਉੱਤੇ ਕਬਜ਼ਾ ਕਰ ਲਿਆ ਜੀ ਪੰਜਾਬ ਪੁਲਿਸ ਨੇ, ਇਸ ਨੂੰ ਆਧਾਰ ਬਣਾ ਕੇ ਪੰਜਾਬ ਹਰਿਆਣਾ ਹਾਈਕੋਰਟ 'ਚ ਉਹਨਾਂ ਨੇ ਪਟੀਸ਼ਨ ਦਾਖਲ ਕਰਤੀ, ਕੇਸ ਦਾਖਲ ਕਰਤਾ ਅਤੇ ਸੁਣਵਾਈ ਹੋਈ ਹੈ। ਸ਼ਾਇਦ ਸਵੇਰ ਤੋਂ ਲਗਾਤਾਰ ਸੁਣਵਾਈ ਚੱਲੂਗੀ ਹੁਣ ਇਹਦੀ, ਤੀ ਕੱਲ੍ਹ ਨੂੰ 3 ਵਜੇ ਤੱਕ ਪੰਜਾਬ ਸਰਕਾਰ ਨੂੰ ਹੁਕਮ ਵੀ ਦਿੱਤਾ। ਮੁੱਖ ਮੰਤਰੀ ਸਾਹਿਬ ਅੱਜ ਵਿਧਾਨ ਸਭਾ 'ਚ ਕਹਿ ਰਹੇ ਸੀ ਅਸੀਂ ਸੁਪਰੀਮ ਕੋਰਟ ਤੱਕ ਜਾਵਾਂਗੇ, ਅਗਲੇ ਦਿਨ ਸਵੇਰ ਨੂੰ ਹਾਈਕੋਰਟ ਸੱਦ ਲਿਆ ਕਿ ਅੱਜ ਭਾਈ ਪਹਿਲਾਂ ਇੱਥੇ ਆ ਜਾਓ। ਸੋ BBMB ਜਿਹਦਾ ਕੰਮ ਸਿਰਫ ਅਤੇ ਸਿਰਫ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਮੈਨੇਜ ਕਰਨਾ
ਜੀ,
ਤੇ ਇੱਥੇ ਸ਼ਰਾਰਤ ਜਿਹਦੇ ਹਵਾਲੇ ਨਾਲ ਮੁੱਖ ਮੰਤਰੀ ਉਹਨਾਂ ਨੇ ਆਹ ਗੱਲ ਬਹੁਤ ਕਮਾਲ ਦੀ ਕੀਤੀ ਅੱਜ। ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿੰਦੇ ਵੀ BBMB ਦੇ ਵਿੱਚ ਜੋ ਅਦਾਇਗੀਆਂ ਨੇ, ਜੋ ਉਹਨਾਂ ਦੇ ਕੁੱਲ ਬਜਟ ਹੈ ਉਹਦੇ ਵਿੱਚ ਜੋ ਅਦਾਇਗੀ ਹੈ, ਤਨਖਾਹਾਂ ਭੱਤਿਆਂ 'ਚ ਜੋ ਅਦਾਇਗੀ ਹੈ, ਉਹ ਸਾਡੀ 60% ਹੈ ਸੂਬੇ ਦੀ। ਜੇ ਸਾਡੀ 60% ਹੈ, ਬਾਕੀ 40% ਬਾਕੀਆਂ 'ਚ ਵੰਡੀ ਹੋਈ ਹੈ, ਹਰਿਆਣਾ ਰਾਜਸਥਾਨ 'ਚ ਬਾਕੀ 40% 'ਚੋਂ ਵੰਡ ਵਟਾਈ ਆ, ਪਰ ਵੋਟ ਪਾਉਣ ਲੱਗੇ ਸਾਡੀ ਵੀ ਇੱਕ ਵੋਟ ਹੈ, ਫਿਰ ਉਹਨਾਂ ਦੀ ਵੀ ਇੱਕ ਵੋਟ ਹੈ, ਉਹਨਾਂ ਦੀਆਂ 2 ਵੋਟਾਂ ਹੋ ਗਈਆਂ 40% ਵਾਲੇ ਦੀਆਂ, ਸਾਡੀ 60 ਵਾਲੇ ਦੀ 1 ਵੋਟ ਆ, ਫਿਰ ਇੱਥੇ ਵੋਟ ਕਿਉਂ ਨਹੀਂ ਸਾਡੀ, ਸਾਡੀ 60% ਵੋਟ ਰੱਖ ਲਓ ਫਿਰ। ਇੱਥੇ ਇਸ ਤਰੀਕੇ ਨੂੰ ਜੇਕਰ ਸਮਝਣਾ ਹੋਵੇ ਤਾਂ ਅੱਜ BBMB ਜਦੋਂ ਇਹ ਮਾਮਲਾ ਅਦਾਲਤ 'ਚ ਲੈ ਕੇ ਜਾ ਰਹੀ ਸੀ ਕਿ ਦੇਖੋ ਜੀ ਪੰਜਾਬ ਨੇ ਆਪਣੀ ਪੁਲਿਸ ਲਾ ਕੇ ਭਾਖੜਾ ਡੈਮ ਨੂੰ ਕੰਟਰੋਲ 'ਚ ਕਰ ਲਿਆ, ਪਾਣੀਆਂ ਦਾ ਮਸਲਾ ਕੰਟਰੋਲ 'ਚ ਕਰ ਲਿਆ, ਬਈ ਜੇ ਪੰਜਾਬ ਦਾ ਡੈਮ ਹੈ ਤਾਂ ਪੰਜਾਬ ਦੇ ਕੰਟਰੋਲ 'ਚ ਰਹੂਗਾ। ਆ ਡੈਮ ਸੇਫਟੀ ਐਕਟ ਤੁਸੀਂ 2021 'ਚ ਬਣਾਇਆ, ਉਹ ਤੋਂ ਪਹਿਲਾਂ ਸੂਬਿਆਂ ਦਾ ਮਸਲਾ ਸੀ, ਸੂਬੇ ਹੀ ਡੈਮਾਂ ਨੂੰ ਕੰਟਰੋਲ ਕਰਦੇ ਸੀ ਪੂਰੇ ਮੁਲਕ 'ਚ
ਜੀ,
ਪਰ ਤੁਸੀਂ ਕੇਂਦਰੀਕਰਨ ਕਰਨਾ ਸੀ ਉਹਦਾ। ਫਿਰ ਇਸੇ ਪ੍ਰਕਿਰਿਆ ਤਹਿਤ ਜਿਹੜਾ ਨਿਯਮ ਚੱਲਿਆ ਆਉਂਦਾ ਸੀ BBMB ਦੇ ਵਿੱਚ ਕਿ BBMB ਦਾ ਜਿਹੜਾ ਵੀ ਹੈੱਡ ਲੱਗੂਗਾ ਉਹ ਜਿਨ੍ਹਾਂ 'ਚ ਪਾਣੀਆਂ ਦਾ ਮਸਲਾ ਹੈ ਉਹ ਸੂਬੇ ਦਾ ਨਹੀਂ ਹੋਊਗਾ, ਮਤਲਬ ਹਿਮਾਚਲ ਦਾ ਨਹੀਂ ਹੋਊਗਾ, ਹਰਿਆਣੇ ਦਾ ਨਹੀਂ ਹੋਊਗਾ, ਰਾਜਸਥਾਨ ਦਾ ਨਹੀਂ ਹੋਊਗਾ, ਦਿੱਲੀ ਪੰਜਾਬ ਦਾ ਨਹੀਂ ਹੋਊਗਾ, ਇਹਨਾਂ ਸੂਬਿਆਂ ਤੋਂ ਬਾਹਰ ਲਾਊਗਾ ਤਾਂ ਕਿ ਉਹ ਨਿਰਪੱਖ ਹੋ ਕੇ ਕੰਮ ਕਰੇ। ਪਰ ਕੇਂਦਰ ਦੀ ਮੋਦੀ ਸਰਕਾਰ ਨੇ ਇਹ ਵੀ ਤੋੜ ਕੇ ਅਸੀਂ ਜਿੱਥੇ ਮਰਜ਼ੀ ਵਾਲਾ ਲਾਈਏ ਸਾਡੀ ਮਰਜ਼ੀ, ਅਗਲਿਆਂ ਨੇ ਹਿਮਾਚਲ ਤੋਂ ਚੱਕ ਕੇ ਲਾਇਆ ਜਿਹੜਾ BJP ਦਾ ਸਪੋਰਟਰ ਹੈ, ਤੇ ਉਸ ਸਮੇਂ ਪੰਜਾਬ ਸਰਕਾਰ ਲੜਾਈ ਕਿਉਂ ਨਹੀਂ ਲੜ ਸਕੀ, ਉਸ ਸਮੇਂ ਮਾਨ ਸਰਕਾਰ ਲੜਾਈ ਕਿਉਂ ਨਹੀਂ ਲੜ ਸਕੀ ਜਦੋਂ ਇਹ ਤਜਵੀਜ਼ਾਂ ਲਿਆ ਰਹੇ ਸੀ, ਜਦੋਂ ਸਾਡੀ ਪਾਵਰ 'ਚੋਂ ਮੈਂਬਰੀ ਖਤਮ ਕਰ ਰਹੇ ਸੀ, ਉਸ ਸਮੇਂ ਤੁਸੀਂ ਕਿਉਂ ਨਹੀਂ ਲੜ ਸਕੇ ਜਦੋਂ ਹੁਣ ਵੀ ਉਹਨਾਂ ਨੇ ਯੋਗ ਸਪਤੀ ਕੀ ਕੀਤੀ। ਸੋ ਇਹ ਉਹ ਸਮੇਂ ਅਸੀਂ ਖੁੰਝਾਏ ਤੇ ਅੱਜ ਜਦੋਂ ਲੱਗਿਆ ਕਿ ਸਾਨੂੰ ਇਹ ਮੌਕਾ ਤਾਂ ਅਸੀਂ ਇਹਨੂੰ ਕੈਸ਼ ਕਰਨ ਵੀ ਤੁਰੇ। ਪਰ BBMB ਵਾਲਾ ਪਹਿਲੂ ਗੌਰ ਕਰਨ ਵਾਲਾ ਜਿਹੜਾ ਤੁਸੀਂ ਸਵਾਲ ਕਰ ਰਹੇ ਹੋ, ਵਿਜੇ ਜੀ BBMB ਦਾ ਕੁੱਲ ਬਜਟ ਹੈ ਨਾ ਜਿਹੜਾ
ਜੀ,
ਉਹਦਾ 60% ਪੰਜਾਬ ਤੋਂ ਲਿਆ ਜਾਂਦਾ, ਬਾਕੀ ਹਰਿਆਣਾ ਰਾਜਸਥਾਨ ਦਿੰਦੇ ਨੇ, ਇਹਦਾ ਮਤਲਬ ਕੇਂਦਰ ਤਾਂ ਕੋਈ ਬਜਟ ਨਹੀਂ ਦਿੰਦਾ ਉਹਨਾਂ ਨੂੰ। ਤੁਸੀਂ ਸਿੰਪਲ ਅੰਦਾਜ਼ਾ ਲਾਓ ਕਿ ਜੀ ਜੇ ਆਪਾਂ ਹੁਣ ਗੱਲ ਕਰੀਏ ਅੱਜ ਦੇ ਤਰੀਕ ਦੇ ਵਿੱਚ ਤਾਂ 2023-24 ਦੇ ਵਿੱਚ BBMB ਦਾ ਕੁੱਲ ਬਜਟ ਜਿਹੜਾ ਸੀਗਾ ਉਹਦੇ ਵਿੱਚੋਂ 585 ਕਰੋੜ ਰੁਪਈਆ ਜਲ ਸਰੋਤ ਵਿਭਾਗ ਨੇ ਦਿੱਤਾ ਤੇ 153 ਕਰੋੜ ਰੁਪਈਆ ਸਾਡੇ 585 ਕਰੋੜ ਬਿਜਲੀ ਵਿਭਾਗ ਨੇ ਦਿੱਤਾ ਤੇ 153 ਕਰੋੜ ਜਲ ਸਰੋਤ ਵਿਭਾਗ ਨੇ ਦਿੱਤਾ। ਮਤਲਬ ਜੇ ਅਸੀਂ 1200-1300 ਕਰੋੜ ਦਾ ਉਹਨਾਂ ਦਾ ਬਜਟ ਮੰਨ ਕੇ ਚੱਲਦੇ ਹਾਂ ਤੇ ਉਹਦੇ ਵਿੱਚੋਂ ਹਰ ਵਾਰ 60% ਹਿਸਾਬ ਨਾਲ ਸਾਡਾ 720 ਕਰੋੜ ਤੋਂ ਉੱਪਰ ਜਾਂਦਾ। ਪਿਛਲੇ 7 ਸਾਲਾਂ ਦੀ ਐਵਰੇਜ ਹੈ ਕਿ ਅਸੀਂ 700 ਕਰੋੜ ਤੋਂ ਉੱਪਰ ਉਹਨਾਂ ਨੂੰ ਆਪਣੇ ਪੰਜਾਬ 'ਚੋਂ ਬਜਟ ਦੇ ਰਹੇ ਹਾਂ ਤੇ ਇਸ ਵਾਰ ਅਸੀਂ 738 ਕਰੋੜ ਦਿੱਤਾ, 585 ਇੱਕ ਬਿਜਲੀ ਵਿਭਾਗ ਵਾਲਾ, 153 ਸੀ ਇੱਕ। ਇਹਦਾ ਮਤਲਬ BBMB ਚੱਲਦੀ ਤਾਂ ਸਾਡੇ ਸਿਰ 'ਤੇ ਆ, ਉਹਨਾਂ ਦੀਆਂ ਜਿਹੜੀਆਂ ਤਨਖਾਹਾਂ ਭੱਤੇ ਵੀ ਨੇ, BBMB ਦੇ ਚੇਅਰਮੈਨ ਦੀ ਤਨਖਾਹ ਵੀ ਪੰਜਾਬ ਦਿੰਦਾ, ਮਤਲਬ ਜਿਹੜੇ ਹੋਰਨਾਂ ਸੂਬਿਆਂ ਤੋਂ ਡੈਪੂਟੇਸ਼ਨ ਦੇ ਵੀ ਇੱਥੇ ਆਉਂਦੇ ਨੇ ਉਹ ਨਾ ਉਹ ਦੂਜੇ ਸੂਬਿਆਂ ਦੀ ਕੈਡਰ ਦੇ ਹੋ ਕੇ ਵੀ ਤਨਖਾਹ ਪੰਜਾਬ ਦੇ ਕੋਠੇ 'ਚੋਂ ਲੈਂਦੇ ਨੇ
ਜੀ,
ਤੇ ਪਰ BBMB ਜਵਾਬਦੇਹੀ ਦੇ ਰਿਹਾ ਕੇਂਦਰ ਨੂੰ, ਕੰਟਰੋਲ ਕੇਂਦਰ ਦੇ ਹੱਥ, ਫਿਰ ਇਹ ਵਧੀਕੀ ਨਹੀਂ ਤਾਂ ਹੋਰ ਕੀ ਹੈ ਜੀ, ਖਾਣਾ ਪੀਣਾ ਸਾਡਾ ਹੈ ਨਾ ਤੇ ਗੁਣਗਾਨ ਕੇਂਦਰ ਦਾ ਗਾਣਾ। ਸੋ ਇਸ ਲਈ ਇਹ ਚਰਚਾ ਖੂਬ ਚੱਲੀ ਆ, ਪਰ ਅਫਸੋਸ। ਔਰ ਅਸਾਮੀਆਂ ਦੀ ਜੇ ਤੁਸੀਂ ਗੱਲ ਕਰੋ, 12,072 ਕੁੱਲ ਅਸਾਮੀਆਂ ਨੇ BBMB ਦੇ ਵਿੱਚ
ਜੀ,
ਜਿਹਦੇ ਵਿੱਚੋਂ 5,035 ਅਸਾਮੀਆਂ ਸਾਡੀਆਂ ਨੇ ਤੇ ਅਸੀਂ ਭਰੀਆਂ ਕਿੰਨੀਆਂ ਨੇ ਜੀ, ਸਿਰਫ ਉਹਦੇ ਵਿੱਚੋਂ ਮਤਲਬ 40% ਦੇ ਕਰੀਬ। ਤੁਸੀਂ ਇੱਥੋਂ ਦਾ ਲਾ ਲਓ, ਪੰਜਾਬ ਦੀਆਂ ਪ੍ਰਵਾਨਿਤ ਅਸਾਮੀਆਂ 'ਚ 4,866 ਨੇ ਜਿਹਨਾਂ 'ਚੋਂ 1,781 ਅਸੀਂ ਭਰੀਆਂ ਵੀ ਆ, ਕੁੱਲ ਅਸਾਮੀਆਂ 12,000 ਨੇ ਜਿਹਨਾਂ 'ਚੋਂ ਅਜੇ ਤੱਕ ਭਰੀਆਂ ਨੇ 5,035, ਪੰਜਾਬ ਦੀਆਂ ਅਸਾਮੀਆਂ 4,866 ਨੇ, ਭਰੀਆਂ ਨੇ ਸਿਰਫ 1,701। ਅਸੀਂ ਆਪਣੇ ਬੰਦੇ ਵੀ ਪੂਰੇ ਨਹੀਂ ਦੇ ਪਾ ਰਹੇ, ਅਸੀਂ ਆਪਣੇ ਮੁਲਾਜ਼ਮ ਵੀ ਪੂਰੇ ਨਹੀਂ ਦੇ ਪਾ ਰਹੇ ਤੇ ਅਸੀਂ ਸਮੇਂ ਸਿਰ ਉਹਨਾਂ ਵੱਲੋਂ ਮਿਲੀ ਚੁਣੌਤੀ ਦਾ ਸਾਹਮਣਾ ਵੀ ਨਹੀਂ ਕਰ ਪਾ ਰਹੇ। ਫਿਰ ਅਗਲੇ ਕੇਂਦਰ ਦੀ ਬੋਲੀ ਬੋਲਦੇ ਨੇ ਤਾਂ ਨਤੀਜਾ ਫਿਰ ਉਹੀ ਹੋਇਆ ਸੀ, ਇਕੱਲੇ ਪੈ ਗਏ ਸੀ ਉੱਥੇ। ਹਿਮਾਚਲ ਕਹਿੰਦਾ ਮੈਂ ਵੋਟ ਨਹੀਂ ਪਾਊਂਗਾ। ਅੱਜ ਮੁੱਖ ਮੰਤਰੀ ਸਾਹਿਬ ਪੁੱਛ ਰਹੇ ਸੀ ਪ੍ਰਤਾਪ ਬਾਜਵਾ ਨੂੰ ਕਿ ਵੀ ਹਿਮਾਚਲ ਨੇ ਵੋਟ ਨਾ ਪਾ ਕੇ ਵੀ ਤਾਂ ਇੱਕ ਤਰ੍ਹਾਂ ਨਾਲ ਉਹਨਾਂ ਦਾ ਸਾਥ ਦਿੱਤਾ ਹੈ,
ਜੀ।
ਤੇ ਦੂਸਰੇ ਪਾਸੇ ਹਰਿਆਣਾ, ਰਾਜਸਥਾਨ, ਦਿੱਲੀ ਵਾਲੇ ਸਾਰੇ ਹੈ ਹੀ ਬੀਜੇਪੀ ਦੀ ਸਰਕਾਰ ਹੈ। ਅਗਲੇ ਉੱਤਰ ਗੁਰੂ ਅਗਲੇ ਅਸ਼ਵਨੀ ਸ਼ਰਮਾ ਨੂੰ ਪੁੱਛ ਰਹੇ ਸੀ ਕਿ ਤੁਸੀਂ ਦੱਸੋ। ਸੋ ਮੁੱਖ ਮੰਤਰੀ ਸਾਹਿਬ ਦਾ ਭਾਸ਼ਣ ਬਹੁਤ ਵਧੀਆ ਸੀ, ਮੁੜ ਕੇ ਉਹ YSL ਦੀ ਗੱਲ ਕਰ ਰਹੇ ਸੀ। ਜੇ SYL ਮਨਜ਼ੂਰ ਨਹੀਂ ਤਾਂ YSL ਕਿਵੇਂ ਮਨਜ਼ੂਰ ਹੋਊਗੀ? ਫਿਰ ਉਸੇ ਨੁਕਤੇ ਤੇ ਲਿਆਉਣ ਨੂੰ ਫਿਰਦੇ ਸੀ। ਪਰ BBMB ਦੇ ਮਸਲੇ ਦੇ ਉੱਤੇ ਜਿਹੋ ਜਿਹਾ ਸਖ਼ਤ ਪਹਿਲੂ ਅਖਤਿਆਰ ਕਰਨ ਦੀ ਲੋੜ ਹੈ, ਡੈਮ ਸੇਫਟੀ ਵਾਲੇ ਤੇ, ਹੈ ਨਾ, ਜਾਂ ਜਿਹੜੇ ਉਹ ਧਾਰਾਵਾਂ ਨੇ 78, 79, 80 ਉਹਨਾਂ ਦੇ ਮਸਲੇ, ਜਿਵੇਂ ਆਲੀ ਨੇ ਉਹ ਮੁੱਦਾ ਗੰਭੀਰਤਾ ਨਾਲ ਚੁੱਕਿਆ ਉਹਦੇ ਉੱਤੇ। ਸੋ ਭਾਸ਼ਣਾਂ 'ਚੋਂ ਗੱਲਾਂ ਰਹੀਆਂ, ਕਾਗਜ਼ 'ਚ ਨਹੀਂ ਆਈਆਂ, BBMB ਖਿਲਾਫ਼ ਵੀ, ਡੈਮ ਸੇਫਟੀ ਵਾਲੇ ਮਸਲੇ 'ਤੇ ਵੀ। ਉਵੇਂ ਨਹੀਂ ਹੋ ਸਕਿਆ ਜੋ ਸੈਸ਼ਨ ਤੋਂ ਉਮੀਦ ਸੀ। ਮਤਿਆਂ ਦਾ ਕਿੰਨਾ ਕੁ ਵਜ਼ਨ ਹੋਊਗਾ ਤੁਹਾਨੂੰ, ਸਾਨੂੰ ਸਾਰਿਆਂ ਨੂੰ ਪਤਾ। ਸੋ ਇਹ ਕਾਗਜ਼ੀ ਪੱਤਰੀ ਗੱਲ ਖਤਮ ਹੋ ਗਈ, ਔਰ ਇਹ 2020 ਦਾ ਮੈਚ ਹੈ ਵਿਜੇ ਜੀ। ਮਤਲਬ 20 ਤਰੀਕ ਤੱਕ ਦਾ ਮੈਚ ਹੈ। ਖੁਦ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ 20 ਤਰੀਕ ਦੀ ਰਾਤ ਨੂੰ 12 ਵਜੇ ਜਿੱਦਾਂ 21 ਤਰੀਕ ਚੜ੍ਹ ਗਈ ਉਦੋਂ ਤੋਂ ਅਸੀਂ 8500 ਪਾਣੀ ਦੇਣਾ ਸ਼ੁਰੂ ਕਰ ਦੇਣਾ। ਤੇ ਤਾਂ ਮਸਲਾ ਹੀ 20 ਤਰੀਕ ਤੱਕ ਦਾ, ਕਿ ਉਹਨਾਂ ਦੀ ਹੱਦ 20 ਮਈ ਤੱਕ ਦੀ ਸੀ, ਉਹਨਾਂ ਨੇ ਪਹਿਲਾਂ ਮਾਰਚ ਤੱਕ ਮੁਕਾ ਲਿਆ, ਇਸ ਲਈ 4000 ਕਿਊਸਕ ਦੇ ਰਹੇ ਹਾਂ, ਉਹ ਵੀ ਲੋੜ ਅਨੁਸਾਰ ਕਿ ਚਲੋ ਪੀਣ ਪਾਣ ਲਈ ਚਾਹੀਦਾ। ਇਹਦਾ ਮਤਲਬ 20 ਦਾ ਹੀ ਮੈਚ ਹੈ, 20 ਤਰੀਕ ਨੂੰ ਮੁੱਕ ਜਾਣਾ ਮੈਚ
ਜੀ। ਦੀਪਕ ਜੀ, ਖਬਰ ਇੱਕ ਹੋਰ ਆ ਰਹੀ ਆ ਹੁਣੇ, ਕੁਝ ਜਿਹੜੇ ਕੇਂਦਰ ਦੀ ਸਰਕਾਰ ਦੇ ਸੂਤਰ ਨੇ ਉਹ ਇਹ ਕਹਿ ਰਹੇ ਨੇ ਕਿ ਸਰਕਾਰ ਵੱਲੋਂ ਵੱਖੋ ਵੱਖਰੀਆਂ ਸਟੇਟਸ ਨੂੰ ਕਿਹਾ ਗਿਆ ਕਿ ਜਿਹੜੀਆਂ ਬਾਰਡਰ 'ਤੇ ਡਰਿਲਸ ਕੀਤੀਆਂ ਜਾ ਰਹੀਆਂ ਨੇ ਭਾਰਤ ਪਾਕ ਵਿਚਕਾਰ, ਜੋ ਇਸ ਵੇਲੇ ਤਣਾਅ ਬਣਿਆ ਹੋਇਆ ਉਹਨੂੰ ਲੈ ਕੇ, ਪਿਛਲੇ ਹਫ਼ਤੇ ਫਿਰੋਜ਼ਪੁਰ ਛਾਉਣੀ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਕੋਈ ਡਰਿਲਸ ਕੀਤੀਆਂ ਗਈਆਂ ਨੇ, ਅੱਧੇ ਘੰਟੇ ਵਾਸਤੇ ਵੀਰਵਾਰ ਰਾਤ ਬਿਜਲੀ ਵੀ ਕੱਟੀ ਗਈ ਸੀ। ਉੱਧਰਲੇ ਪਾਸਿਓਂ ਕਿਹੋ ਜਿਹੀ ਗਤੀਵਿਧੀਆਂ ਚੱਲ ਰਹੀਆਂ ਨੇ ਜੀ?
ਵਿਜੇ ਜੀ, ਇਹੀ ਤਾਂ ਸਵਾਲ ਹੈ ਕਿ ਜੇ ਮੁਲਕ ਨੇ ਜੰਗ 'ਚ ਜਾਣਾ ਹੈ ਜਾਂ ਕਿਸੇ ਇਹੋ ਜਿਹੇ ਐਕਸ਼ਨ 'ਚ ਜਾਣਾ ਹੈ ਤਾਂ ਤੁਸੀਂ ਆਪਣੇ ਦੋ ਪ੍ਰਮੁੱਖ ਸੂਬਿਆਂ ਨੂੰ ਜਿਹੜੇ ਰਾਜਧਾਨੀ ਤੋਂ ਲੈ ਕੇ ਬਾਰਡਰ ਤੱਕ ਨਾਲ ਸੰਬੰਧ ਰੱਖਦੇ ਹੋਣ, ਤੁਸੀਂ ਉਹਨੂੰ ਡਿਸਟਰਬ ਕਰੋਗੇ? ਤੇ ਇਸ ਮਸਲੇ 'ਚ ਕੇਂਦਰ ਨਿਬੇੜਨ ਕਿਉਂ ਨਹੀਂ ਆਉਂਦਾ? ਇਹ ਮਸਲਾ ਕਿੱਡਾ ਕੁ ਬੜਾ ਮਸਲਾ ਸੀ ਜੇ ਕੇਂਦਰ ਦੋਵੇਂ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਬੁਲਾਉਂਦਾ ਔਰ ਕਹਿੰਦਾ ਕਿ ਭਾਈ ਜੇ ਮਾਨਤਾ ਦੇ ਆਧਾਰ ਤੇ 4000 ਦੇ ਰਹੇ ਹੋ, ਚੱਲ 1000 ਹੋਰ ਦੇ ਦਿਓ, 5000, ਭਾਈ ਤੁਸੀਂ 8500 ਮੰਗ ਰਹੇ ਹੋ, ਕੋਈ ਨਾ, ਜਿਹੜੇ ਹੁਣ ਆਧਾਰ ਦੀਆਂ ਗੱਲਾਂ ਕਰਦੇ ਹੋ, BBMB ਹੁਣ ਕਹਿੰਦਾ ਕਿ ਆਧਾਰ ਦੇ ਦਿਓ ਜੀ, ਫਿਰ ਇਹਨਾਂ ਨੂੰ ਬਾਅਦ ਚੋਂ ਮੋੜ ਦਿਓ, ਇਹ ਗੱਲ ਪ੍ਰਧਾਨ ਮੰਤਰੀ ਕਹਿ ਲੈਂਦੇ ਬੁਲਾ ਕੇ, ਫਿਰ
ਜੀ
ਸ਼ਾਇਦ ਇਹ ਮਸਲਾ ਹੀ ਨਾ ਹੁੰਦਾ। ਬਿਲਕੁਲ ਜੀ, ਲੰਘੇ ਦਿਨਾਂ 'ਚ UP ਦੇ ਅੰਦਰ ਇਹਨਾਂ ਨੇ ਜਿਹੜਾ ਐਕਸਪ੍ਰੈਸ ਵੇ ਹੈ ਉਹਦੇ ਉੱਤੇ ਰਫੇਲ ਜਾਂ ਹੋਰ ਸਾਡੇ ਲੜਾਕੂ ਜਹਾਜ਼ਾਂ ਦੀ ਬਿਲਕੁਲ ਪ੍ਰੈਕਟਿਸ ਕੀਤੀ ਹੈ, ਇਹ ਖ਼ਬਰਾਂ 'ਚ ਪ੍ਰਕਾਸ਼ਿਤ ਹੈ। ਵੈਸੇ ਮੇਰਾ ਮੰਨਣਾ ਹੁੰਦਾ ਅਜਿਹੀਆਂ ਖ਼ਬਰਾਂ ਜਨਤਕ ਨਹੀਂ ਹੋਣੀਆਂ ਚਾਹੀਦੀਆਂ, ਪਰ ਅੱਜ ਦੇ ਦੌਰ ਦੇ ਵਿੱਚ ਇਹ ਲੁਕਿਆ ਹੀ ਨਹੀਂ ਰਹਿੰਦਾ। ਫੌਜ ਦੀਆਂ ਤਿਆਰੀਆਂ, ਉਹਨਾਂ ਦੀਆਂ ਗਤੀਵਿਧੀਆਂ ਬਾਰੇ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਖ਼ਬਰਾਂ 'ਤੇ ਚਰਚਾ ਹੋਣੀ ਚਾਹੀਦੀ ਹੈ ਜੇ ਦੇਸ਼ ਦੀ ਸੁਰੱਖਿਆ ਦੇ ਵਾਲਿਆਂ ਨੂੰ ਸਮਝਣਾ ਹੋਵੇ, ਹੈ ਨਾ। ਪਰ ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਅਸੀਂ ਨਹੀਂ ਚਰਚਾ ਕਰਾਂਗੇ ਤਾਂ ਵੀ ਉਹਦੇ ਬਾਵਜੂਦ ਸੋਸ਼ਲ ਮੀਡੀਆ ਰਾਹੀਂ ਸਾਰਾ ਕੁਝ ਪਤਾ ਲੱਗਦਾ।
ਜੀ ਜੀ ਜੀ।
ਸੋ ਕਈ ਵਾਰ ਸਰਕਾਰਾਂ ਆਪ ਹੀ ਆਪਣਾ ਢੰਡੋਰਾ ਪਿੱਟਦੀਆਂ ਤਾਂ ਕਿ ਗੁਆਂਢੀਆਂ ਤੱਕ ਵੀ ਗੱਲ ਜਾਵੇ, ਗੁਆਂਢੀ ਇਸ ਲਈ ਪਿੱਟਿਆ ਕਿ ਸਾਡੇ ਤੱਕ ਗੱਲ ਆਵੇ। ਸੋ ਇਹ ਦਿਖਾਵੇ ਦੀ, ਪ੍ਰਗਟਾਵੇ ਦੀ, ਔਰ ਉਹ ਤੋਂ ਵੱਧ ਕੇ ਫਿਰ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਬਕਾਇਦਾ ਅੱਧੇ ਘੰਟੇ ਲਈ, ਪੌਣੇ ਘੰਟੇ ਲਈ, ਹੈ ਨਾ, ਬਲੈਕਆਊਟ ਦੀ ਰਿਹਰਸਲ ਕੀਤੀ ਗਈ। ਹੁਣ ਮੈਨੂੰ ਨਹੀਂ ਪਤਾ ਕਿ ਅੱਜ ਦੀ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਇਹ ਬਲੈਕਆਊਟ ਦਾ ਕਿੰਨਾ ਕੁ ਮਹੱਤਵ ਹੈ। ਵਿਜੇ ਜੀ, ਵੈਸੇ ਤਾਂ ਮਤਲਬ ਬਲੈਕਆਊਟ ਦਾ ਮਤਲਬ ਇਹ ਹੁੰਦਾ ਕਿ ਜਦੋਂ ਹਵਾਈ ਹਮਲਾ ਹੋਵੇ ਤਾਂ ਉਹਨਾਂ ਨੂੰ ਇਹ ਪਤਾ ਲੱਗੇ ਕਿ ਇੱਥੇ ਕੋਈ ਸ਼ਹਿਰ ਵੱਸਦਾ। ਜਿਵੇਂ ਕਿਹਾ ਜਾਂਦਾ ਕਿ ਇੱਕ ਵਾਰ ਚੀਨ ਦੀ ਲੜਾਈ ਦੇ ਦੌਰਾਨ ਭੇਡਾਂ ਦੀਆਂ ਗਲਾਂ 'ਚ ਲਾਂਟਣਾ ਪਾ ਕੇ ਉਹਨਾਂ ਨੇ ਤੋਰਤੇ ਸੀ, ਦੂਰੋਂ ਐਂ ਲੱਗਦਾ ਸੀ ਜਿਵੇਂ ਸੈਂਕਰੋ ਦੇ ਉਹ ਹਮਲਾ ਹੋਇਆ ਉਸ ਸਮੇਂ। ਪਰ ਅੱਜ ਦੀ ਤਰੀਕ ਦੇ ਵਿੱਚ ਜਦੋਂ ਤੁਹਾਡੇ ਕੋਲ ਉਸ ਲੋਕੇਸ਼ਨ ਵਾਈਜ਼ ਪਤਾ ਹੈ ਕਿ ਕਿੱਥੇ ਕੀ ਹੈ, ਹੈ ਤੁਹਾਡੇ ਕੋਲ ਇੰਨਾ ਟੈਕਨੋਲੋਜੀ ਦਾ ਹਾਈਟੈਕ ਸਿਸਟਮ ਹੈ, ਉੱਥੇ ਕੀ ਬਲੈਕਆਊਟ ਕੰਮ ਕਰੂਗਾ ਕਿ ਨਹੀਂ, ਮੈਨੂੰ ਨਹੀਂ ਪਤਾ। ਇਹ ਸਿਰਫ ਸੰਕੇਤਕ ਰੂਪ ਤੇ ਪਾਕਿਸਤਾਨ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਹੈ ਜਾਂ ਆਪਣੇ ਮੁਲਕ ਦੇ ਲੋਕਾਂ ਨੂੰ ਤਿਆਰ ਰਹਿਣ ਦੀ ਕੋਸ਼ਿਸ਼ ਹੈ। ਪਾਕਿਸਤਾਨ ਨੇ ਕਿੰਨੀ ਤਿਆਰੀ ਕੀਤੀ ਹੈ ਇਹਦੀ ਰਿਪੋਰਟ ਤਾਂ ਭਾਰਤ ਸਰਕਾਰ ਹੀ ਦੱਸ ਸਕਦੀ ਹੈ, ਕਿਉਂਕਿ ਸਾਡੀਆਂ ਖੁਫੀਆ ਏਜੰਸੀਆਂ ਪੂਰੀ ਤਰ੍ਹਾਂ ਚਕੰਨੀਆਂ ਨੇ। ਸਾਡੇ ਫੌਜ ਦੇ ਜਵਾਨਾਂ ਵੱਲੋਂ ਤਿਆਰੀ ਪੂਰੀ ਹੈ। ਹੈਂ ਪ੍ਰਧਾਨ ਮੰਤਰੀ ਜੀ ਵੈਸੇ ਕਹਿ ਚੁੱਕੇ ਨੇ ਕਿ ਅਸੀਂ ਫੌਜ ਦੇ ਨੂੰ ਕਹਿ ਦਿੱਤਾ ਹੈ ਤੁਸੀਂ ਆਪਣੇ ਫੈਸਲੇ ਆਪ ਲਓ, ਪਰ ਪਿਛਲੇ ਦਿਨ ਹੀ ਉਹ ਜਲ ਸੈਨਾ ਦੇ ਮੁਖੀ ਨਾਲ ਅੱਡ ਗੱਲ ਕਰ ਚੁੱਕੇ ਨੇ, ਲੰਘੇ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਹਵਾਈ ਫੌਜ ਦੇ ਮੁਖੀ ਨਾਲ ਫਿਰ ਮੀਟਿੰਗ ਕੀਤੀ ਆ, ਹੈ ਨਾ। ਇਹ ਸਭ ਦੇ ਦਰਮਿਆਨ ਭਾਰਤ ਮੁਲਕ ਦੇ ਵਿੱਚ, ਖਾਸ ਕਰ ਪੰਜਾਬ ਦੇ ਜੰਮੂ ਕਸ਼ਮੀਰ ਦੇ ਸਰਹੱਦੀ ਖੇਤਰ ਦੇ ਵਿੱਚ ਇਸ ਗੱਲ ਦਾ ਸਭ ਤੋਂ ਵੱਡਾ ਜਿਹੜਾ ਫਿਕਰ ਹੈ ਉਹ ਹੈ ਡੰਗਰ, ਪਸ਼ੂ, ਜੀਵ ਜੰਤੂ ਤੇ ਆਪਣੀ ਜਾਨ ਮਾਲ ਦਾ, ਤੇ ਰਾਸ਼ਨ ਪੱਤਾ ਲੋਕਾਂ ਨੇ ਇਕੱਠਾ ਕਰਕੇ ਬੰਨਣਾ ਸ਼ੁਰੂ ਕਰ ਲਿਆ। ਕਈ ਬੰਕਰਾਂ ਤੱਕ ਬਾਰੇ ਸੋਚਣ ਲੱਗੇ ਨੇ, ਕਈ ਪਲਾਇਨ ਕਰਕੇ ਆਪਣੇ ਰਿਸ਼ਤੇਦਾਰਾਂ ਕੋਲ ਜਾਣ ਲਈ ਸੋਚ ਰਹੇ ਨੇ, ਪਿੰਡਾਂ ਦੇ ਵਿੱਚ ਖਾਲੀ ਹੋਣ ਵਰਗਾ ਮਾਹੌਲ ਸ਼ੁਰੂ ਹੋ ਗਿਆ। ਸੂਏ ਫਿਕਰ ਬਿਲਕੁਲ ਪਾਇਆ ਜਾ ਰਿਹਾ। ਔਰ ਜਿਸ ਤਰ੍ਹਾਂ ਅਚਾਨਕ ਇਸ ਜੰਗ ਦੇ ਮਾਹੌਲ ਦੇ ਦਰਮਿਆਨ ਕੇਂਦਰ ਜਾਤੀਵਾਦ ਵਾਲੀ ਕਿ ਜੀ ਅਸੀਂ ਜਨਗਣਨਾ ਕਰਾਵਾਂਗੇ ਉਹ ਫਾਰਮੂਲਾ ਲਿਆਇਆ, ਉਸ ਨੇ ਬੀਜੇਪੀ ਦੇ ਭਗਤਾਂ ਨੂੰ ਝਟਕਾ ਵੀ ਦਿੱਤਾ ਕਿ ਹੁਣ ਤੱਕ ਤਾਂ ਅਸੀਂ ਇਹਨੂੰ ਭੰਡਦੇ ਆ ਰਹੇ ਸੀ, ਹੁਣ ਇਹਨੂੰ ਹੁਣ ਡਿਫੈਂਡ ਕਿਵੇਂ ਕਰਾਂਗੇ ਇਹਨੂੰ। ਉਹਨਾਂ ਨੂੰ ਇਹ ਨਹੀਂ ਸਮਝ ਆ ਰਹੀ ਕਿ ਇਸ ਦੌਰ ਦੇ ਵਿੱਚ ਉਹ ਲਿਆਉਣ ਦੀ ਕੀ ਲੋੜ ਸੀ, ਅਸੀਂ ਤਾਂ ਉਹ ਸੋਚਦੇ ਸੀ। ਪਰ ਸਰਕਾਰ ਬਹੁਤ ਕੁਝ ਸੋਚ ਕੇ ਚੱਲ ਰਹੀ ਹੁੰਦੀ ਆ, ਔਰ ਉਹਨੇ ਉਹਦੇ ਵਿੱਚੋਂ ਆਪਣੀ ਰਾਜਨੀਤੀ ਦਾ ਵੀ ਬਚਾਅ ਕਰਨਾ ਹੁੰਦਾ ਤੇ ਮੁਲਕ ਦੇ ਹਵਾਲੇ ਨਾਲ ਵੀ ਸੋਚਣਾ ਹੁੰਦਾ। ਸੋ ਇਹ ਦਾਅ ਪੇਚ ਆਉਂਦੇ ਦਿਨਾਂ ਸਾਫ਼ ਹੋਣਗੇ, ਬਿਲਕੁਲ ਤਿਆਰੀਆਂ ਹੇਠਲੇ ਪੱਧਰ ਤੇ ਕਾਫ਼ੀ ਹੈਗੀਆਂ ਨੇ।
ਦੀਪਕ ਜੀ, ਕੀ ਦੱਸਿਓ, ਕੇਂਦਰ ਸਰਕਾਰ ਨੇ ਹਰਿਆਣੇ ਨੂੰ ਭੇਜੇ ਨੇ 524 ਕਰੋੜ ਰੁਪਈਏ, ਪੰਜਾਬ ਨੂੰ ਮਿਲੇ ਨੇ 91 ਕਰੋੜ, 91 ਕਰੋੜ। ਇਹ ਕਿਹੜੇ ਪੈਸੇ ਨੇ ਤੇ ਇੰਨਾ ਫਰਕ ਕਿਉਂ ਹੈ ਇਸ ਧਨ ਰਾਸ਼ੀ 'ਚ?
ਬਿਲਕੁਲ ਜੀ, ਜੇਕਰ ਤੁਸੀਂ ਦੇਖੀਏ ਤਾਂ ਆਪਾਂ ਲਗਾਤਾਰ ਇਸ ਪਹਿਲੂਆਂ ਤੇ ਗੱਲ ਕਰਦੇ ਆਏ ਹਾਂ ਕਿ ਕੇਂਦਰ ਲਗਾਤਾਰ ਵਿਤਕਰੇ ਵਾਲੀ ਸਥਿਤੀ ਹੈ, ਸਾਡਾ GST ਸਮੇਂ ਸਿਰ ਨਹੀਂ ਅਦਾ ਹੁੰਦਾ, ਸਾਡਾ ਪੇਂਡੂ ਵਿਕਾਸ ਫੰਡ 7,000 ਕਰੋੜ ਤੋਂ ਵੱਧ ਰੋਕ ਕੇ ਬੈਠੇ ਨੇ, ਹੈ ਨਾ, ਸਾਡੇ ਆੜ੍ਹਤੀਆਂ ਵਾਲੇ ਪੈਸੇ ਨਹੀਂ ਸਮੇਂ ਸਿਰ ਆ ਰਹੇ, ਮੰਡੀ ਬੋਰਡ ਵਾਲਾ ਮਸਲਾ ਪੇਚ ਫਸਿਆ, ਤੇ ਇਸੇ ਤਰ੍ਹਾਂ ਸਿੱਖਿਆ ਔਰ ਸਿਹਤ ਵਾਲੇ ਪੈਸਿਆਂ 'ਚ, ਇਹ ਸਿਹਤ ਵਾਲਾ ਮਸਲਾ ਜੀ। ਹੁਣ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਫੱਟੇ ਫੁੱਟੇ ਵੀ ਤਾਰ ਲਏ ਸੀ, ਇਹਨਾਂ ਦੇ ਕੇਂਦਰ ਵਾਲੇ ਲਾ ਵੀ ਦਿੱਤੇ ਸੀ, ਉਹਦੇ ਬਾਵਜੂਦ ਵੀ ਇਹ ਇਕੱਲਾ ਇਸ ਸਰਕਾਰ ਦਾ ਮਸਲਾ ਨਹੀਂ। ਮੈਂ ਪਿਛਲੇ ਸਾਲਾਂ ਤੋਂ ਜਦੋਂ ਦੇਖਿਆ ਤਾਂ ਸਾਡੇ ਫੰਡ ਲਗਾਤਾਰ ਘਟਦੇ ਆ ਰਹੇ ਨੇ। ਦੇਖੋ, ਅਸੀਂ ਜਨਸੰਖਿਆ ਦੇ ਹਵਾਲੇ ਨਾਲ ਹਰਿਆਣੇ ਤੋਂ ਵੱਧ ਹਾਂ, ਤੇ ਖੇਤਰਫਲ ਦੇ ਹਿਸਾਬ ਨਾਲ ਵੀ ਅਸੀਂ ਹਰਿਆਣੇ ਤੋਂ ਵੱਧ ਹਾਂ, ਉਹਦੇ ਬਾਵਜੂਦ ਵੀ ਇਹ ਵਿਤਕਰਾ ਹੁੰਦਾ ਕੀ ਹੈ ਕਿ ਸਿਹਤ ਵਾਲੇ ਮਾਮਲਿਆਂ 'ਚ ਕੇਂਦਰ ਨੇ ਜਿਹੜਾ ਫੰਡ ਦੇਣਾ ਹੁੰਦਾ ਉਹ ਜਿੰਨਾ ਦਿੰਦਾ ਉਹ 60% ਹੁੰਦਾ ਤੇ 40% ਉਹ 'ਚ ਸੂਬੇ ਨੇ ਪਾਉਣਾ ਹੁੰਦਾ, ਇੰਜ 100% ਹੀ ਬਣਦਾ। ਮਤਲਬ ਸਾਨੂੰ ਦਿੱਤਾ ਗਿਆ 91 ਕਰੋੜ ਤੇ ਉਹਨਾਂ ਨੂੰ ਦਿੱਤਾ ਗਿਆ 524 ਕਰੋੜ, ਇਹ 2023-24 ਦੇ ਬਜਟ ਦਾ ਹਵਾਲਾ। ਹੁਣ ਤੁਸੀਂ ਇੱਥੋਂ ਫਰਕ ਸਮਝੋ, 2019-20 ਦੇ ਵਿੱਚ ਪੰਜਾਬ ਦਾ ਇਹ ਸਿਹਤ ਵਾਲਾ ਬਜਟ 712 ਕਰੋੜ ਸੀ ਜਿਹੜਾ ਕੇਂਦਰ ਨੇ ਭੇਜਿਆ, ਜਿਹੜੀਆਂ ਪੰਜਾਬ ਨੂੰ ਕੇਂਦਰ ਤੋਂ ਮਿਲਣ ਵਾਲੀ ਸਿਹਤ ਵਾਲੇ ਮਾਮਲੇ 'ਚ ਮਦਦ ਹੈ ਉਹ 2019 ਵਿੱਚ 712 ਕਰੋੜ ਸੀ
ਜੀ।
ਹੁਣ ਇਹਦਾ ਮਤਲਬ 2021 ਦੇ ਵਿੱਚ ਬੀਜੇ ਜੀ ਵਧਣੀ ਚਾਹੀਦੀ ਸੀ, ਪਰ 712 ਕਰੋੜ ਹੀ ਘੱਟ ਕੇ 568 ਰਹਿ ਗਈ
ਜੀ।
ਤੇ ਉਹ ਤੋਂ ਅੱਗੇ ਮਤਲਬ 21-22 ਦੇ ਵਿੱਚ ਜਾ ਕੇ ਇਹ ਵਧਣੀ ਚਾਹੀਦੀ ਸੀ, ਪਰ 568 ਵਾਲੀ 448 ਕਰੋੜ ਰਹਿ ਗਈ, ਤੇ ਸਿੱਧੀ ਹੁਣ 23-24 ਵਾਲੀ ਜਿਹੜੀ ਸੀਗੀ ਉਹ ਸਿੱਧੀ ਘੱਟ ਕੇ 91 ਕਰੋੜ ਰਹਿ ਗਈ। ਜੇ ਉਸੇ ਸਾਲ 'ਚ ਹਰਿਆਣਾ ਨੂੰ ਤੁਸੀਂ ਦੇ ਰਹੇ ਹੋ 524 ਕਰੋੜ, ਇਹਦਾ ਮਤਲਬ ਇਹ ਸਿੱਧਾ ਹੈ ਕਿ ਤੁਹਾਡੇ ਲਈ ਡਬਲ ਇੰਜਣ ਦਾ ਮਤਲਬ ਇਹੀ ਹੈ ਕਿ ਜਿੱਥੇ ਬੀਜੇਪੀ ਦੀ ਸਰਕਾਰ ਹੈ ਉੱਥੇ ਡਬਲ ਇੰਜਣ ਹੈ। ਬਈ, ਮੈਂ ਕਿੰਨੀ ਵਾਰੀ ਗੱਲ ਕੀਤੀ ਹੈ ਕਿ ਕੇਂਦਰ ਸਰਕਾਰ ਪੂਰੇ ਮੁਲਕ ਦੀ ਸਰਕਾਰ ਹੈ
ਜੀ,
ਮੰਤਰੀ ਪੂਰੇ ਮੁਲਕ ਦੇ ਮੰਤਰੀ ਨੇ, ਉਹ ਕੇਂਦਰੀ ਮੰਤਰੀ, ਪ੍ਰਧਾਨ ਮੰਤਰੀ ਪੂਰੇ ਮੁਲਕ ਦੇ ਨੇ, ਪਰ ਜਿਹੜਾ ਆਹ ਵਿਤਕਰਾ ਇਹ ਸ਼ਰੇਆਮ ਦਿਖਦਾ, ਤੇ ਖਾਸ ਕਰਕੇ ਘੱਟ ਗਿਣਤੀ ਵਾਲੇ ਸੂਬਿਆਂ ਨਾਲ ਜਾਂ ਜਿਹੜੇ ਆਵਾਜ਼ ਚੱਕ ਕੇ ਗਰਦਨ ਸਿੱਧੀ ਰੱਖ ਕੇ ਉਹ ਸ਼ੇਅਰ ਹੈ ਨਾ, ਮਤਲਬ ਕਿ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ, ਇਹ ਸ੍ਰੀਗਰ ਭਜਨ ਗਿੱਲ ਭਾਜੀ ਹੋਰਾਂ ਦਾ ਹੈ ਨਾ, ਸੋ ਬਸ਼ਰਮਾ ਤਾਂ ਨੀਵੀਂ ਪਾ ਕੇ ਸਰ ਜਾਂਦਾ। ਸੋ ਇਹਦਾ ਮਤਲਬ ਅਸਾਂ ਗਰਦਨ ਸਿੱਧੀ ਰੱਖਣ ਦਾ ਮੁੱਲੇ ਤਾਰਦੇ ਆ ਰਹੇ ਹਾਂ, ਪਹਿਲਾਂ ਸਾਡੇ ਬਜ਼ੁਰਗ ਤਾਰਦੇ, ਹੁਣ ਅਸੀਂ ਤਾਰ ਰਹੇ ਹਾਂ, ਆਹ ਧੱਕਾ ਸ਼ਰੇਆਮ ਨਜ਼ਰ ਆ ਰਿਹਾ ਜੀ।
ਅੱਛਾ ਦੀਪਕ ਜੀ, ਦੱਸਿਓ ਇੱਕ ਇਹ ਕੀ ਫਰਮਾਨ ਹੈ ਵੀ ਧਰਨੇ ਹੜਤਾਲਾਂ ਕਰਨ ਵਾਲਿਆਂ ਖਿਲਾਫ਼ ਕਾਨੂੰਨੀ ਕਾਰਵਾਈ ਹੋਏਗੀ, ਤੇ ਇਸ ਚੀਜ਼ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਬੜੀ ਗੱਲ ਚੱਲ ਰਹੀ ਹੈ ਵੀ ਜਿਸ ਪਾਰਟੀ ਦਾ ਜਨਮ ਹੀ ਧਰਨਿਆਂ ਦੇ ਵਿੱਚੋਂ ਹੋਇਆ ਹੋਵੇ ਉਸ ਪਾਰਟੀ ਦੀ ਸਰਕਾਰ ਹੁਣ ਧਰਨਿਆਂ ਦੇ ਖਿਲਾਫ਼ ਇਸ ਤਰ੍ਹਾਂ ਦਾ ਸਟਾਂਸ ਲੈ ਰਹੀ ਆ, ਕੀ ਵੇਰਵਾ ਜੀ?
ਮੁੱਖ ਮੰਤਰੀ ਸਾਹਿਬ ਦਾ ਸੋਸ਼ਲ ਮੀਡੀਆ 'ਤੇ ਪਹਿਲਾਂ ਫਰਮਾਨ ਸੁਣੋ। ਪੰਜਾਬ 'ਚ ਸੜਕਾਂ ਨੂੰ ਜਾਮ ਕਰਨਾ, ਰੇਲ ਗੱਡੀਆਂ ਨੂੰ ਰੋਕਣਾ, ਆਮ ਲੋਕਾਂ ਨੂੰ ਪਰੇਸ਼ਾਨ ਤੰਗ ਕਰਨਾ, ਉਹਨਾਂ ਦੇ ਰੋਜ਼ਮਰ੍ਹਾ ਦੇ ਕੰਮ 'ਚ ਵਿਘਨ ਪਾਉਣਾ, ਕਿਸੇ ਵੀ ਤਰ੍ਹਾਂ ਦੇ ਐਲਾਨ ਧਰਨੇ ਜਾਂ ਹੜਤਾਲ ਜਨਤਾ ਦੇ ਵਿਰੋਧ 'ਚ ਮੰਨੇ ਜਾਣਗੇ। ਵਿਰੋਧ ਦਰਜ ਕਰਨ ਦੇ ਹੋਰ ਤਰੀਕੇ ਵੀ ਨੇ, ਸਾਰੀਆਂ ਸੰਸਥਾਵਾਂ ਸੰਗਠਨਾਂ ਅਤੇ ਯੂਨੀਅਨਾਂ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਕਿ ਵਿਰੋਧ ਦਰਜ ਕਰਾਉਣ ਦੇ ਲਈ ਹੋਰ ਵੀ ਤਰੀਕੇ ਹਨ, ਪਰ ਜੇ ਲੋਕਾਂ ਨੂੰ ਪਰੇਸ਼ਾਨ ਕਰਨਾ ਹੀ ਠੀਕ ਨਹੀਂ ਹੈ, ਜੇਕਰ ਅਜਿਹਾ ਕੀਤਾ ਗਿਆ ਤਾਂ ਇਹਨਾਂ ਦੇ ਖਿਲਾਫ਼ ਬਣਦੀ ਕਾਨੂੰਨੀ ਸਖ਼ਤ ਕਾਰਵਾਈ ਕੀਤੀ ਜਾਊਗੀ, ਤਿਆਰ ਰਹਿਣ। ਇਹ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਸੋਸ਼ਲ ਮੀਡੀਆ 'ਤੇ ਫਰਮਾਨ ਸੀ। ਅਸਲ 'ਚ ਇਹ ਫਰਮਾਨ ਦੇ ਪਿੱਛੇ ਕਹਾਣੀ ਹੈਗੀ ਹੈ, 6 ਤਰੀਕ
ਜੀ,
6 ਤਰੀਕ ਭਲਕੇ ਨੂੰ ਜਿਹੜੀ ਖਨੌਰੀ ਔਰ ਸ਼ੰਭੂ ਤੋਂ ਚੁਕਾਈਆਂ ਸੀ ਜਿਹਨਾਂ ਜਥੇਬੰਦੀਆਂ ਦਾ ਅੰਦੋਲਨ, ਉਹਨਾਂ ਜਥੇਬੰਦੀਆਂ ਨੇ ਕੌਲ ਦਿੱਤੀ ਸੀ ਕਿ ਅਸੀਂ ਸ਼ੰਭੂ ਦਾ ਜਿਹੜਾ ਥਾਣਾ ਹੈ ਨਾ, ਸ਼ੰਭੂ ਬਾਰਡਰ ਵਾਲਾ, ਉਸ ਥਾਣੇ ਦਾ ਘਿਰਾਓ ਕਰਾਂਗੇ ਕਿ ਵੀ ਸਾਡੀਆਂ ਟਰੈਲੀਆਂ ਨਹੀਂ ਲੱਭੀਆਂ, ਤੇ ਜਿਹਨਾਂ ਨੇ ਚੋਰੀ ਕੀਤੀ ਉਹਨਾਂ 'ਤੇ ਕਾਰਵਾਈ ਨਹੀਂ ਕੀਤੀ, ਤੇ ਜਿਹਨਾਂ ਨੇ ਸਾਨੂੰ ਟਰਾਲੀਆਂ ਲੱਭਣ ਦੀ ਕੋਸ਼ਿਸ਼ ਕੀਤੀ, ਲਵਾਈਆਂ, ਉਹਨਾਂ ਦੇ ਉੱਤੇ ਉਲਟਾ ਪੁਲਿਸ ਨੇ ਕਾਰਵਾਈ ਕੀਤੀ, ਇਸ ਲਈ ਅਸੀਂ ਥਾਣੇ ਦਾ ਘਿਰਾਓ ਕਰਨਾ, ਸਾਡੀ ਕਾਰਵਾਈ ਕਿਉਂ ਨਹੀਂ? ਇੱਕ ਦਿਨ ਦਾ ਏਜੰਡਾ ਸੀਗਾ ਕਿ ਇੱਕ ਦਿਨ ਦਾ ਘਿਰਾਓ ਕਰਨਾ
ਜੀ।
ਪਰ ਤੁਹਾਨੂੰ ਯਾਦ ਹੋਊਗਾ ਪਹਿਲਾਂ ਵੀ ਇੱਕ ਵਾਰ ਜਦੋਂ ਦੂਜੇ SKM ਨੇ ਚੰਡੀਗੜ੍ਹ ਆਉਣ ਦਾ ਫੈਸਲਾ ਕੀਤਾ ਸੀ, ਰਾਤੋ ਰਾਤ ਉਹ ਵੀ ਚੱਕ ਲਏ ਸੀ
ਜੀ।
ਹੁਣ ਉਸੇ ਤਰ੍ਹਾਂ ਕੱਲ੍ਹ ਡੱਲੇ ਵਾਲਾ ਉਹਨਾਂ ਨੂੰ ਘਰੇ ਅਰੈਸਟ ਕਰ ਲਿਆ, ਮਤਲਬ ਅੱਜ ਤੱਕ ਸਵੇਰ ਸਾਡੀ ਹੈ ਨਾ ਅੱਧੀ ਰਾਤ ਨੂੰ ਹੈ ਤੇ ਇਸੇ ਤਰ੍ਹਾਂ ਬਾਕੀਆਂ ਨੂੰ ਕਿਸੇ ਨੂੰ ਘਰੇ ਨਜ਼ਰਬੰਦ ਕਰ ਲਿਆ, ਕਿਸੇ ਨੂੰ ਚੱਕ ਲਿਆ, ਕੀ ਪਟਿਆਲਾ, ਕੀ ਲੁਧਿਆਣਾ, ਕੀ ਹੁਸ਼ਿਆਰਪੁਰ, ਕੀ ਗੁਰਦਾਸਪੁਰ, ਕੀ ਅੰਮ੍ਰਿਤਸਰ, ਪੁੱਛੋ ਨਾ ਜਿੱਥੇ ਜਿੱਥੇ ਤੇ ਉਹ ਤੋਂ ਬਾਅਦ ਇਹ ਫਰਮਾਨ ਆ ਗਿਆ। ਆਪਾਂ ਵਿਜੇ ਜੀ ਕਈ ਵਾਰ ਇਸ ਪਹਿਲੂ ਤੇ ਗੱਲ ਕੀਤੀ ਆ ਕਿ ਜਥੇਬੰਦੀਆਂ ਹੁਣ ਸੋਚਣ ਕਿ ਇਹ ਜਿਹੜਾ ਲੋਕਾਂ ਦਾ ਜਦੋਂ ਰਸਤਾ ਰੁਕ ਜਾਂਦਾ ਹੈ, ਲੋਕਾਂ ਨਾਲ ਜਦੋਂ ਟਕਰਾਅ ਹੁੰਦਾ ਹੈ, ਤਾਂ ਇਸ ਨੂੰ ਰਾਜਨੀਤਿਕ ਧਿਰਾਂ ਫਿਰ ਆਪਣੇ ਹੱਕ 'ਚ ਵਰਤ ਸਕਦੀਆਂ, ਹੱਕ 'ਚ ਭੁਗਤਾ ਸਕਦੀਆਂ। ਅੱਜ ਉਹਦਾ ਪ੍ਰਗਟਾਵਾ ਹੈ ਮੁੱਖ ਮੰਤਰੀ ਉਹਨਾਂ ਦਾ, ਅਦਰਵਾਈਜ਼ ਧਰਨੇ ਮੁਜ਼ਾਹਰੇ ਕਰਨੇ ਤਾਂ ਲੋਕਾਂ ਦਾ ਹੱਕ ਹੈ
ਜੀ,
ਤੇ ਜੇ ਤੁਸੀਂ ਆਪਣੇ ਘਰਾਂ ਮੂਹਰੇ ਬੈਰੀਕੇਡਿੰਗ ਨਾ ਕਰੋ, ਪੁਲਿਸ 5 ਕਿਲੋਮੀਟਰ ਪਿੱਛੇ ਨਾ ਰੋਕੇ, ਤਾਂ ਤੁਹਾਡੇ ਘਰ ਮੂਹਰੇ ਲੱਗੇ ਧਰਨਾ ਸੜਕ ਤੇ ਥੋੜ੍ਹਾ ਲੱਗੇ। ਲੋਕ ਤਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਘਰ ਘੇਰਨ ਆਉਂਦੇ ਨੇ, ਲੋਕ ਤਾਂ ਸਿੱਖਿਆ ਮੰਤਰੀ ਹਰਜੋਤ ਬੈਂਸ ਦਾ ਘਰ ਘੇਰਨ ਆਉਂਦੇ ਨੇ, ਤੇ ਤੁਸੀਂ ਆਪਣੇ ਘਰਾਂ ਮੂਹਰੇ 5-5 ਕਿਲੋਮੀਟਰ ਪਹਿਲਾਂ ਬੈਰੀਕੇਡ ਲਾ ਦਿੰਦੇ ਹੋ, ਫਿਰ ਅਗਲੇ ਕਿਤੇ ਤਾਂ ਬੈਠਣਗੇ। ਔਰ ਇਹ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਜੇ ਕੇਜਰੀਵਾਲ ਧਰਨਾ ਲਾਵੇ, ਭੁੱਖ ਹੜਤਾਲ ਕਰੇ, ਫਿਰ ਉਹ ਲੋਕ ਹਿੱਤ ਦੇਸ਼ ਹਿੱਤ ਚ, ਜੇ ਉਹ ਅਰਜਾਈ ਲੈ ਕੇ ਮੁੱਖ ਮੰਤਰੀ ਹੁੰਦੇ ਆ ਵੀ ਫੁੱਟਪਾਥ ਤੇ ਪਵੇ ਫਿਰ ਠੀਕ ਹੈ, ਉਹਦੀ ਰਿਹਾਈ ਲਈ ਇਹ ਜਾ ਕੇ ਦਿੱਲੀ ਧਰਨਾ ਲਾਉਣ ਫਿਰ ਠੀਕ ਹੈ, ਆਹ ਨੰਗਲ ਡੈਮ ਦੇ ਬਾਹਰ ਇਹਨਾਂ ਦੇ ਮੰਤਰੀ ਉਹ ਫੜਕੇ ਖੜਨ ਪੋਸਟਰ ਜੇ ਫਿਰ ਠੀਕ ਹੈ, ਤੇ ਪਰ ਜੇ ਜਨਤਾ ਆਪਣੇ, ਇਹਦਾ ਮਤਲਬ ਤੁਸੀਂ ਬੇਰੁਜ਼ਗਾਰਾਂ ਨੂੰ ਵੀ ਸੁਨੇਹਾ ਲਾਤਾ, ਮਜ਼ਦੂਰਾਂ ਨੂੰ ਵੀ ਲਾਤਾ, ਮੁਲਾਜ਼ਮਾਂ ਨੂੰ ਵੀ ਲਾਤਾ, ਤੇ ਕਿਸਾਨਾਂ ਨਾਲ ਤਾਂ ਜੋ ਕੀਤਾ ਤੁਹਾਡੇ ਸਾਹਮਣੇ ਹੀ ਹੈ। ਸੋ ਇਹ ਜਿੰਨੀ ਤੁਸੀਂ ਇਹ ਆਵਾਜ਼ ਦਬਾਓਗੇ, ਓਨੀ ਇਹ ਦਬੰਗ ਹੋ ਕੇ ਨਿਕਲੂਗੀ, ਨਹੀਂ ਤਾਂ ਮੈਂ ਉਹ ਮੁਲਕਾਂ ਤੋਂ ਵੀ ਵਾਕਫ ਹਾਂ ਜਿਹੜੇ ਮੁਲਕ ਕਹਿੰਦੇ ਕਿ ਸਮੇਂ ਸਮੇਂ ਸਾਡੇ ਸਰਕਾਰਾਂ ਕਹਿੰਦੇ ਸਾਡੇ ਖਿਲਾਫ਼ ਧਰਨੇ ਲੱਗਦੇ ਰਹਿਣ, ਲੋਕਾਂ ਦਾ ਰੋਸਾ ਰਿਲੀਜ਼ ਹੁੰਦਾ ਰਹੇ, ਜੇ ਬੜੀ ਗੈਸ ਭਰ ਗਈ ਤਾਂ ਗਵਾਰਾ ਫਟੂਗਾ। ਸੋ ਪਰ ਇਹ ਕਹਿੰਦੇ ਨਹੀਂ ਸਾਨੂੰ ਗਵਾਰਾ ਫਟਕੀ ਸਵਾਦ ਹੁੰਦਾ, ਉਹ ਤੋਂ ਬਿਨਾਂ ਸਵਾਦ ਨਹੀਂ ਆਉਂਦਾ।
ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਜੀ, ਮਿਹਰਬਾਨੀ, ਸਤਿ ਸ਼੍ਰੀ ਅਕਾਲ, ਥੈਂਕ ਯੂ,
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।